ਸਾਰੇ ਪ੍ਰੇਮੀ ਸ਼ਬਦ ਵਿੱਚ ਬੋਲ ਕੇ ਆਪਣੀ ਰਚਨਾ ਨੂੰ ਸਤਲਾਭ ਪਵਿੱਤਰ ਕਰਨ ਦੀ ਚੇਤਲ ਪਹਿਲੇ ਦਾਸ ਬੋਲਿਆ ਕਰੇਗਾ, ਉਸ ਤੋਂ ਬਾਅਦ ਸਾਰੇ ਭਾਈ ਬੋਲਿਆ ਕਰਨ, ਤੀਸਰੇ ਪਾਸੇ ਸਭ ਬੀਬੀਆਂ ਗੱਜ ਵੱਜ ਕੇ ਬੋਲਿਆ ਕੋਈ, ਪਿੱਛੇ ਤੱਕ ਜਿਤਨੇ ਬੈਠੇ ਸਾਰੇ ਹੀ ਸਫਲਤਾ ਦੇ ਆਪ ਦੇ ਸ਼ਬਦ ਵਿੱਚ ਬੋਲਣ ਦੀ ਚੇਤਲ ਕਰੋ। ਮੇਰੇ ਵਾਹਿਗੁਰੂ ਤੇਰਾ ਅਨੰਦ, ਮੇਰੇ ਵਾਹਿਗੁਰੂ ਤੇਰਾ ਅਨੰਦ, ਮੇਰੇ ਵਾਹਿਗੁਰੂ Thank you. ਖਿਆਲ ਨੂੰ ਬਾਹਰੋਂ ਪੂਰਾ ਸੰਕੋਚ ਕੇ ਰੱਖਿਆ ਜਾਏ ਆਲਸ ਤੋਂ ਰਹਿਤ ਹੋਇਆ ਜਾ। ਰਸਨਾ ਦੁਆਰਾ ਸ਼ਬਦ ਵਿੱਚ ਬੋਲੀਏ, ਕੰਨਾਂ ਨੂੰ ਸੁਣਨ ਵਿੱਚ ਲਗਾ ਕੇ ਰੱਖੀਏ, ਨੇਤਰਾਂ ਨੂੰ ਗੁਰੂ ਸਰੂਪ ਦੇ ਧਿਆਨ ਤੋਂ ਬਿਨਾਂ ਇੱਧਰ ਉੱਧਰ ਨਹੀਂ ਜਾਣ ਦੇਣਾ ਚਾਹੀਦਾ, ਬੁੱਧ ਨਾਲ ਵਿਚਾਰ ਕਰੀ ਜਾਣਾ ਚਾਹੀਦਾ। ਇਉਂ ਮਨ ਟਿਕ ਜਾਂਦਾ ਹਰੀ ਜਸ ਦੇ ਵਿੱਚ, ਇਕਾਗਰ ਹੋ ਜਾਂਦਾ, ਪੂਰਾ ਪੂਰਾ ਲਾਭ ਪ੍ਰਾਪਤ ਹੁੰਦਾ। ਇੱਕ ਦਫ਼ਾ ਗੁਰੂ ਜੀ ਦੇ ਚਰਨਾਂ ਵਿੱਚ ਸਿੱਖਾਂ ਨੇ ਕੁਛ ਸਵਾਲ ਕੀਤੇ, ਜਿਨ੍ਹਾਂ ਦਾ ਜਵਾਬ ਵੀ ਨਾਲ ਨਾਲ ਮਿਲਦਾ ਚਲਾ ਗਿਆ। ਪਹਿਲਾ ਸਵਾਲ ਸੀ ਗਰੀਬ ਨਵਾਜ਼, ਪਿੰਗਲਾ ਕੌਣ ਹੈ ਪੈਰਾਂ ਤੋਂ? ਉਹਦਾ ਜਵਾਬ ਮਿਲਿਆ, ਜੋ ਪੈਰਾਂ ਦੇ ਨਾਲ ਚੱਲ ਕੇ ਸਤਸੰਗ ਵਿੱਚ ਨਹੀਂ ਜਾਂਦਾ ਉਹ ਪਿੰਗਲਾ ਹੈ। ਟੁੰਡਾ ਕੌਣ ਹੈ ਹੱਥਾਂ ਤੋਂ? ਜਿਹੜਾ ਹੱਥਾਂ ਦੇ ਨਾਲ ਗੁਰੂ ਗੁਰੂ ਸਿੰਘ ਦੀ ਸੇਵਾ ਜਾਂ ਦਾਨ ਆਦਿਕ ਨਹੀਂ ਕਰਦਾ ਉਹ ਟੁੰਡਾ ਹੈ। ਅੰਧਾ ਕੌਣ ਹੈ? ਜਿਹੜਾ ਨੇਤਰਾਂ ਦੇ ਨਾਲ ਗੁਰੂ ਦਾ ਪਿਆਰ ਨਾਲ ਦਰਸ਼ਨ ਨਹੀਂ ਕਰਦਾ ਉਹ ਅੰਧਾ ਹੈ। ਬੋਲਾ ਕੌਣ ਹੈ? ਜੋ ਕੰਨਾਂ ਦੇ ਨਾਲ ਹਰੀ ਦਾ ਜਸ ਨਹੀਂ ਸੁਣਦਾ। ਗੂੰਗਾ ਕੌਣ ਹੈ? ਜਿਹੜਾ ਜ਼ੁਬਾਨ ਦੇ ਨਾਲ ਹਰੀ ਜਸ ਨਹੀਂ ਕਰਦਾ। ਕਿਉਂ ਗੂੰਗਾ ਹੈ? ਤਾਂ ਤੇ ਆਓ, ਇਹਨਾਂ ਅੰਗਾਂ ਨੂੰ ਸਫਲਾ ਕਰਨ ਵਾਸਤੇ ਹਰੀ ਜਸ ਵਿੱਚ ਲਗਾਉਣਾ ਚਾਹੀਦਾ। ਇਹ ਜੀਵਾਤਮਾ ਨੂੰ ਮਨੁੱਖਾ ਸਰੀਰ ਬੜੀ ਮੁਸ਼ਕਲ, ਬਹੁਤ ਲੰਮੇ ਚੱਕਰ ਤੋਂ ਬਾਅਦ ਹੱਥ ਆਇਆ ਹੈ। ਲੱਖ 84 ਪਰਮਤਿਆਂ ਦੁਰਲਭ ਜਨਮ ਪਾਇਓ ਏ, ਨਾਨਕ ਨਾਮ ਸੰਭਾਲ ਤੂੰ ਤੇਰਾ ਸੋ ਦਿਨ ਨੇੜਾ ਆਇਓ। ਜਦੋਂ ਦੁਨੀਆਂ ਤੇ ਬੰਦਾ ਆਉਂਦਾ ਹੈ, ਸਮਝ ਲਓ ਉਸੀ ਦਿਨ ਜਾਣ ਦੀਆਂ ਤਿਆਰੀਆਂ ਹੋ ਜਾਂਦੀਆਂ, ਉਸੀ ਦਿਨ ਤੋਂ ਉਮਰ ਘਟਣ ਲੱਗ ਜਾਂਦੀ ਹੈ। ਸੋ ਜਾਂ ਤੂੰ ਆਇਆ ਜਗਤ ਮੇਂ, ਜਗ ਹੱਸੇ ਤੂੰ ਰੋਏ, ਐਸੀ ਕਰਨੀ ਕਰ ਚਲੋ ਪਿਆਰੇ, ਤੂੰ ਹੱਸੇ ਜਗ ਰੋਏ। ਜਦੋਂ ਬੱਚੇ ਦਾ ਜਨਮ ਹੁੰਦਾ ਹੈ, ਅਕਸਰ ਬੱਚੇ ਰੋਂਦੇ ਨੇ, ਕੋਈ ਕੋਈ ਹੱਸਦਾ ਜਨਮ ਲੈਂਦਾ ਹੈ, ਉਤਾਰੀ ਜੀਵ ਜਿਹੜਾ ਹੁੰਦਾ ਨਹੀਂ, ਅਕਸਰ ਬੱਚੇ ਰੋਂਦੇ ਹੁੰਦੇ ਨੇ। ਵੀਰ ਜੀ ਕਹਿੰਦੇ, ਜਦੋਂ ਤੂੰ ਜੱਗ ਵਿੱਚ ਆਇਆ ਤੂੰ ਰੋਂਦਾ ਸੈਂ, ਤੇਰੇ ਸੰਬੰਧੀ ਮਾਤਾ ਪਿਤਾ ਹੋਰ ਸੰਬੰਧੀ ਹੱਸਦੇ ਸਨ, ਖੁਸ਼ ਹੁੰਦੇ ਸਨ, ਪਰ ਉਹ ਸਮਾਂ ਵੀ ਨੇੜੇ ਆਈ ਸਨ ਜਿਸ ਵਕਤ ਦੁਨੀਆਂ ਤੋਂ ਮੁਸਾਫ਼ਰ ਬਣ ਕੇ ਤੁਰ ਜਾਣਾ ਹੈ। ਅਤੇ ਉਸ ਵਕਤ ਤੇ ਪਹਿਲੇ ਪਹਿਲੇ ਇਹੀ ਜੀ ਕਰਨੀ ਕਰਕੇ ਜਾ, ਜਿਸ ਕਰਕੇ ਦੁਨੀਆਂ ਰੋਵੇ ਤੂੰ ਹੱਸੇ, ਯਾਨੀ ਤੈਨੂੰ ਬਹੁਤ ਉੱਚ ਮਰਾਤਵਾ ਹਾਸਲ ਹੋਵੇ, ਤੇਰੇ ਕਾਰਨ ਆਮਿਆਂ ਨੂੰ ਯਾਦ ਕਰ ਕਰਕੇ ਦੁਨੀਆਂ ਰੋਵੇ। ਅਤੇ ਆਓ, ਇਸ ਮਾਨਵਤਨ ਵਿੱਚ ਆ ਕੇ ਇਹ ਜੀਵਾਤਮਾ ਨੇ, ਅਸੀਂ ਜਿਸਮ ਨਹੀਂ ਹਾਂ, ਜਿਸਮ ਸਾਨੂੰ ਕੁਛ ਦੇਰ ਵਾਸਤੇ ਮਿਲਿਆ ਹੈ, ਅਸੀਂ ਜਿਸ ਨੇ ਅੰਦਰ ਉਹ ਚੀਜ਼ਾਂ ਜਿਹਨੂੰ ਕਿਹਾ ਕਹੋ ਕਬੀਰੇ ਰਾਮ ਕੀ ਅੰਤ, ਜਸ ਕਾਗਜ਼ ਪਰ ਮਿੜੇ ਨਮੰਤ, ਅਸੀਂ ਆਤਮ ਸ਼ਹਿਜ਼ਾਦੀ ਹਾਂ, ਪਰਮਾਤਮ ਪੁੱਤਰ ਹਾਂ, ਸਾਰੇ ਹੀ ਪਰਮਾਤਮਾ ਦੇ ਪੁੱਤਰ ਹਾਂ। ਜੀਵਾਤਮਾ ਪਰਮਾਤਮਾ ਦਾ ਪੁੱਤਰ, ਅਵਿਨਾਸ਼ੀ ਚੀਜ਼ ਹੈ, ਜਿਵੇਂ ਪਰਮਾਤਮਾ ਅਵਿਨਾਸ਼ੀ, ਇਹ ਵੀ ਅਵਿਨਾਸ਼ੀ ਹੈ। ਇਹ ਇੱਕ ਸਰੀਰ ਨੂੰ ਛੱਡ ਕੇ ਹੋਰ ਤਾਰਦਾ, ਉਹਨੂੰ ਛੱਡ ਕੇ ਹੋਰ ਤਾਰਦਾ, ਵਾਸਨਾ ਕਰਮਾਂ ਅਨੁਸਾਰ ਇਸੀ ਤਰ੍ਹਾਂ ਚੱਕਰ ਕੱਟੀ ਜਾਂਦਾ ਹੈ, ਜਿੰਨੀ ਦੇਰ ਤੱਕ ਕਿਸੇ ਕੇਂਦਰ ਵਾਹਿਗੁਰੂ ਨੂੰ ਮਿਲ ਨਹੀਂ ਜਾਂਦਾ। ਇਹਦੀ ਹਾਲਤ ਇਉਂ ਸਮਝ ਲਓ ਜਿਵੇਂ ਇੱਕ ਕਾਰੀਗਰ ਹੁੰਦਾ ਹੈ, ਉਸਨੂੰ ਕਾਰਖਾਨਾ ਵੀ ਮਿਲਿਆ ਹੁੰਦਾ ਹੈ, ਕੰਮ ਕਾਰ ਕਰਨ ਦੇ ਉਹਦੇ ਪਾਸ ਸਨ ਕਰਨੇ ਔਜ਼ਾਰ ਇਹ ਵੀ ਹੁੰਦੇ ਹਨ, ਪਰ ਜਿਹੜਾ ਉਹਨਾਂ ਸੰਦਾਂ ਨਾਲ ਕੰਮ ਕਰਕੇ ਆਪਣੇ ਕਾਰਖਾਨੇ ਵਿੱਚ ਬੈਠ ਕੇ ਲਾਭ ਉਠਾਉਂਦਾ ਹੈ, ਉਸੀ ਨੂੰ ਸਿਆਣਾ ਕਿਹਾ ਜਾਂਦਾ ਹੈ। ਇਸੀ ਤਰ੍ਹਾਂ ਜੀਵਾਤਮਾ ਨੂੰ ਕਾਰੀਗਰ ਦੀ ਨਹੀਂ ਸਮਝੋ, ਸਥੂਲ ਸਰੀਰ ਜਿਹੜਾ ਉੱਪਰਲਾ ਸਰੀਰ ਹੈ ਇਸਨੂੰ ਕਾਰਖਾਨਾ ਸਮਝੋ। ਇਹਦੇ ਪੰਜ ਕਰਮਿੰਦਰੇ, ਪੰਜ ਗਿਆਨਿੰਦਰੇ, ਅੰਤਕਰਨ ਆਦਿ ਜਿਹੜੇ ਹਨ, ਇਹ ਇਹਦੇ ਔਜ਼ਾਰ ਹਨ, ਇਹ ਟੂਲਸ ਹਨ ਵਾਹਿਗੁਰੂ ਦੀ ਭਗਤੀ ਸੇਵਾ ਆਦਿ ਕਰਨ ਦੇ। ਇਹਨਾਂ ਦੁਆਰਾ ਜੋ ਵਾਹਿਗੁਰੂ ਦੀ ਭਗਤੀ ਹੈ, ਸੇਵਾ ਕਰਦੇ ਹਨ, ਉਹ ਅੱਗੇ ਗਿਆ ਬਹੁਤ ਸੁੱਖ ਪਾਉਂਦੇ ਹਨ, ਅਵਿਨਾਸ਼ੀ ਸੁੱਖ ਨੂੰ ਪ੍ਰਾਪਤ ਹੁੰਦੇ ਹਨ। ਤਾਂ ਤੇ ਇਸ ਮਾਨਵ ਤਨ ਦੇ ਵਿੱਚ ਇਹ ਜੀਵਾਤਮਾ ਆਇਆ ਇਸੀ ਵਾਸਤੇ ਹੈ, ਦਈ ਪ੍ਰਾਪਤ ਮਾਨਵ ਦੇ ਵਰੀਆ, ਗੋਬਿੰਦ ਮੇਨ ਕਿ ਇਹ ਤੇਰੀ ਵਰੀਆ ਅਬਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਸਜ ਕੇਵਲ ਨਾ ਮਾਨੁਕ ਤਨ ਦਾ ਮੁੱਖ ਫਰਜ਼ ਇਹ ਦਰਅਸਲ ਇਹੀ ਹੈ ਦੂਸਰਾ ਗੌਣ ਫਰਜ਼ ਹੈ ਜਿਹੜਾ ਉਹ ਵਿਵਹਾਰ ਕਾਰ ਹੈ ਪਰ ਇਸਦੀ ਬੁੱਧ ਦਾ ਹੇਰ ਫੇਰ ਉਲਟ ਹੋਣ ਕਰਕੇ ਜਿਹੜਾ ਅਸਲੀ ਫਰਜ਼ ਹੈ ਉਸਨੂੰ ਇਸਨੇ ਭੁਲਾ ਦਿੱਤਾ ਜਾਂ ਗੈਰ ਲਾਜ਼ਮੀ ਸਮਝ ਲਿਆ ਹੈ ਜਿਹੜਾ ਦੂਸਰਾ ਗੈਰ ਲਾਜ਼ਮੀ ਫਰਜ਼ ਹੈ ਉਸਨੂੰ ਇਸਨੇ ਅਸਲੀ ਫਰਜ਼ ਸਮਝ ਲਿਆ ਹੋਇਆ ਹੈ ਇਹ ਇਸਦੀ ਆਪਣੀ ਬੁੱਧ ਦਾ ਹੀ ਹੇਰ ਫੇਰ ਹੈ ਦਰਅਸਲ ਅਸਲ ਪਰਮ ਪ੍ਰਯੋਜਨ ਤਾਂ ਇਸਦਾ ਆਹ ਕੁਛ ਹੈ ਗੁਰੂ ਜੀ ਜੋ ਦੱਸਦੇ ਹਨ ਇਹੋ ਤੇਰੀ ਵਾਰੀ ਗੋਬਿੰਦ ਕੇਵਲ ਨਾਮ ਸਤਸੰਗ ਦੁਆਰਾ ਗੁਰੂ ਸ਼ਰਨ ਵਿਚ ਆ ਕੇ ਵਾਹਿਗੁਰੂ ਦੀ ਭਗਤੀ ਸੇਵਾ ਕਰਕੇ ਇਹ ਕਾਰਜ ਰਾਸ ਹੁੰਦਾ ਹੈ। ਗੁਰੂ ਨਾਨਕ ਜੀ ਬੜੀ ਦੇਰ ਬਾਅਦ ਸੰਸਾਰ ਦਾ ਉਧਾਰ ਕਰਦੇ ਕਰਦੇ ਲਾਹੌਰ ਪਹੁੰਚੇ। ਉਦੋਂ ਲਾਹੌਰ ਸ਼ਹਿਰ ਇਤਨਾ ਵੱਡਾ ਨਹੀਂ ਸੀ, ਬਹੁਤ ਛੋਟਾ। ਬਾਹਰ ਇੱਕ ਪਿੱਪਲ ਦੇ ਹੇਠਾਂ ਰਿਹਾਇਸ਼ ਕੀਤੀ। ਸਵੇਰੇ ਮਰਦਾਨਾ ਰੋਜ਼ ਆਸਾ ਜੀ ਦੀ ਵਾਰ ਦਾ ਕੀਰਤਨ ਕਰਦਾ ਹੈ। ਪ੍ਰੇਮੀ ਟਾਵਾਂ ਟਾਵਾਂ ਪ੍ਰੇਮੀ ਆ ਕੇ ਗੁਰੂ ਕੇ ਦਰਸ਼ਨ ਕਰਦਾ ਹੈ ਔਰ ਰੂਹਾਨੀ ਖੁਰਾਕ ਹਾਸਲ ਕਰਕੇ ਆਪਣੇ ਘਰਾਂ ਨੂੰ ਚਲੇ ਜਾਂਦੇ, ਆਪਣੇ ਆਪਣੇ ਆਸਣ ਵਿਛਾ ਕੇ ਬਹਿ ਜਾਂਦੇ ਹਨ। ਜਦੋਂ ਸਮਾਪਤੀ ਹੋ ਜਾਂਦੀ ਹੈ ਤਾਂ ਘਰ ਨੂੰ ਚਲੇ ਜਾਂਦੇ ਹਨ। ਇਸੇ ਤਰ੍ਹਾਂ ਅੱਜ ਉਹਨਾਂ ਵਿੱਚ ਇੱਕ ਨਵਾਂ ਪ੍ਰੇਮੀ ਆਉਂਦਾ, ਉਸਨੇ ਵੀ ਆਪਣਾ ਆਸਣ ਵਿਛਾਇਆ, ਉਹ ਵੀ ਬਿਰਤੀ ਟਿਕਾ ਕੇ ਖਿਆਲ ਨੂੰ ਰੋਕ ਕੇ ਸੁਰਤ ਹਰੀ ਜਸਵੀ ਜੋੜ ਕੇ ਬੈਠ ਜਾਂਦਾ। ਉਸ ਮੌਕੇ ਆਸਾ ਜੀ ਦੀ ਵਾਰ ਦਾ ਕੀਰਤਨ ਹੁੰਦਿਆਂ ਦਸਵਾਂ ਸਲੋਕ ਆ, ਜਿਸ ਦੇ ਵਿੱਚ ਐਸਾ ਵਿਵੇਕ ਆਇਆ।
ਤੈਨੂੰ ਵਿਸਰਿਆ ਕਰਤਾਰ ਜਿੰਦੇ ਮੇਰੀਏ,
ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਣ ਹਾਰ, ਕੂੜ ਸੋਨਾ, ਕੂੜ ਰੂਪਾ, ਕੂੜ ਪਹਿਨਣ ਹਾਰ, ਕੂੜ ਕਾਇਆ, ਕੂੜ ਕੱਪੜ, ਕੂੜ ਰੂਪ ਅਪਾਰ, ਕੂੜ ਮੀਆਂ, ਕੂੜ ਬੀਜੀ, ਖਪ ਹੋਏ ਖਾਰ, ਕੂੜ ਕੂੜੇ ਨਿਉ ਲੱਗਾ ਵਿਸਰਿਆ ਕਰਤਾ। ਸੰਸਾਰ ਦੇ ਵਿੱਚ ਦੋ ਚੀਜ਼ਾਂ ਹਨ, ਵਾਹਿਗੁਰੂ ਆਪ ਹੈ, ਉਸਦੀ ਮਾਇਆ ਕੀ ਹੈ ਸ਼ਕਤੀ। ਦੋਵੇਂ ਚੀਜ਼ਾਂ ਯੂੰ ਕੁੜੀਆਂ ਮਿਲੀਆਂ ਹਨ, ਜਿਵੇਂ ਦੁੱਧ ਪਾਣੀ ਇਕੱਠਾ ਹੋ ਕੇ ਇੱਕੋ ਹੀ ਪ੍ਰਤੀਤ ਹੋਇਆ ਕਰਦਾ, ਪਰ ਉਸਨੂੰ ਅਲਹਿਦਾ ਕਰਨ ਵਾਸਤੇ ਕਿਸੇ ਬਰਤਨ ਦੇ ਵਿੱਚ ਦੁੱਧ ਪਾਣੀ ਮਿਲਿਆ ਹੋਵੇ, ਇਕੱਠਾ ਹੋਇਆ ਹੋਵੇ, ਉਸ ਦੇ ਵਿੱਚ ਹੰਸ ਇੱਕ ਜਾਨਵਰ ਹੈ ਜਿਸਦੀ ਚੁੰਝ ਵਿੱਚ ਖਟਿਆਈ ਹੁੰਦੀ ਹੈ, ਆਪਣੀ ਚੁੰਝ ਉਸ ਦੁੱਧ ਪਾਣੀ ਮਿਲੇ ਵਿੱਚ ਪਾਉਂਦਾ ਹੈ, ਖੱਟਾ ਹੋਣ ਕਰਕੇ ਉਹ ਫਟ ਜਾਂਦਾ ਕਿਉਂਕਿ ਖੱਟੀ ਚੀਜ਼ ਦੇ ਵਿੱਚ ਸ਼ਿਫਟ ਹੁੰਦੀ, ਦੁੱਧ ਦੀਆਂ ਟੁੱਟੀਆਂ ਅਲਹਿਦਾ ਹੋ ਜਾਂਦੀਆਂ, ਪਾਣੀ ਅਲਹਿਦਾ ਹੋ ਜਾਂਦਾ, ਉਹ ਦੁੱਧ ਖਾ ਲੈਂਦਾ, ਪਾਣੀ ਛੋੜ ਦਿੰਦਾ। ਇਸੇ ਤਰ੍ਹਾਂ ਵਾਹਿਗੁਰੂ ਔਰ ਮਾਇਆ, ਪਾਣੀ ਦੁੱਧ ਵਾਂਗੂ ਮਿਲੇ ਜੁਲੇ ਹਨ, ਪ੍ਰਤੀਤ ਨਹੀਂ ਹੁੰਦੇ, ਪਰ ਇਸ ਨੂੰ ਅਲਹਿਦਾ ਕਰਨ ਵਾਸਤੇ ਵਿਵੇਕ ਰੂਪੀ ਚੁੰਝ ਦੀ ਲੋੜ। ਜਿਹਨਾਂ ਗੁਰਮੁਖਾਂ ਨੂੰ ਸੱਤ ਸੱਤ ਵਿਵੇਚਨ ਰੂਪੀ ਚੁੰਝ ਪ੍ਰਾਪਤ ਹੋ ਗਈ, ਦੋਨਾਂ ਨੂੰ ਅਲਹਿਦਾ ਕਰਕੇ ਮਾਇਆ ਤੇ ਰੱਬ ਨੂੰ ਉਸ ਵਿਵੇਚਨ ਦੁਆਰਾ ਅਲਹਿਦਾ ਕਰਕੇ ਪਰਮੇਸ਼ਰ ਨਾਲ ਸੁਖ ਜੋੜ ਦਿੰਦੇ ਹਨ, ਮਾਇਆ ਤੋਂ ਸੁਖ ਨੂੰ ਖਾ ਲੈਂਦੇ ਹਨ। ਸੋ ਇੱਥੇ ਗੁਰੂ ਜੀ ਨੇ ਸ਼ਲੋਕ ਦੇ ਵਿੱਚ ਵਾਹਿਗੁਰੂ ਦੇ ਸਰੂਪ ਤੋਂ, ਵਾਹਿਗੁਰੂ ਦੇ ਭਜਨ ਤੋਂ ਬਿਨਾਂ ਔਰ ਵਾਹਿਗੁਰੂ ਤੋਂ ਬਿਨਾਂ ਸੱਤ ਨਾਲ ਕਿਲਾ ਦੱਸਿਆ ਹੈ। ਕੂੜ ਰਾਜਾ, ਕੂੜ ਉਹ ਚੀਜ਼ ਨੇ ਜਿਹੜੀ ਸਦੀਵੀ ਨਾ ਰਹਿਣ ਵਾਲੀ ਹੋਵੇ, ਨਾਸ ਹੋ ਜਾਣ ਵਾਲੀ ਹੋਵੇ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਵੈਸਨ ਹਾਰ, ਕੂੜ ਸੋਨਾ, ਕੂੜ ਰੂਪਾ, ਕੂੜ ਪਹਿਨਣ ਹਾਰ, ਕੂੜ ਕਾਇਆ ਸਰੀਰ, ਕੂੜ ਕੱਪੜ, ਕੂੜ ਰੂਪ ਅਪਾਰ, ਕੂੜ ਮੀਆਂ, ਕੂੜ ਬਿਜਲੀ, ਸਭ ਹੋਏ ਖਾਰ। ਪਰਮੇਸ਼ਰ ਕਿਉਂ ਵਿਸਰ ਗਿਆ? ਕੂੜ ਕੂੜ ਇੰਨੇ ਲੱਗਾ ਵਿਸਰਿਆ ਕਰ। ਇਸ ਮਨ ਦਾ ਪਿਆਰ ਝੂਠੀ ਮਾਇਆ ਦੇ ਨਾਲ, ਝੂਠੇ ਪਦਾਰਥਾਂ ਦੇ ਨਾਲ ਜੋ ਅਸਤ ਜਾਂ ਦੁੱਖ ਰੂਪ ਤੇ ਪਰਛਿੰਨ, ਉਹਨਾਂ ਨਾਲ ਲੱਗ ਗਿਆ। ਜੋ ਇਹਦੇ ਅੰਦਰ ਸੱਚੀ ਤਨੰਦ ਵਾਹਿਗੁਰੂ ਪਰਿਪੂਰਨ ਅਵਸਥਾ ਹੈ, ਉਹਦੇ ਨਾਲੋਂ ਇਹ ਟੁੱਟ ਗਿਆ। ਇਸ ਦੇ ਪਰਮੇਸ਼ਰ ਦੇ ਵਿਛੜਨ ਦਾ ਕਾਰਨ ਇਹ, ਹਾਲਾਂਕਿ ਉਹ ਵਸਤੂ ਤਰੀਕ ਨੂੰ ਹਾਜ਼ਰ ਨਾਜ਼ਰ ਹੈ, ਹਾਜ਼ਰਾ ਹਜ਼ੂਰ ਹੈ ਕਿ ਜ਼ਾਹਿਰਾ ਜ਼ਹੂਰ ਹੈ। ਸਾਹਿਬ ਮੇਰਾ ਸਦਾ ਹੈ, ਦੀਸੇ ਸ਼ਬਦ ਕਮਾਏ, ਕੌਣ ਹੋਣੀ ਕਦੇ ਨਾ ਆਵੇ ਨਾ। ਵਾਹਿਗੁਰੂ ਸਾਰੇ ਪਰਿਪੂਰਨ ਹੈ, ਹਰ ਇੱਕ ਨੂੰ ਹਮੇਸ਼ਾ ਹੀ ਹਾਜ਼ਰ ਨਾਜ਼ਰ ਹੈ, ਪਰ ਸ਼ਬਦ ਦੀ ਕਮਾਈ ਤੋਂ ਬਿਨਾਂ, ਭਜਨ ਤੋਂ ਬਿਨਾਂ ਉਹ ਦੀਂਦਾ ਨਹੀਂ ਹੈ। ਸੋ ਉਹ ਵਸਤੂ ਸਾਰੇ ਪਰਿਪੂਰਨ ਹੈ, ਆਉਣ ਜਾਣ ਵਾਲੀ ਨਹੀਂ ਹੈ। ਜਿਹੜੀ ਪਰਿਪੂਰਨ ਵਸਤੂ ਹੁੰਦੀ, ਉਹਦੇ ਵਿੱਚ ਆਉਣਾ ਜਾਣਾ ਹੁੰਦਾ ਨਹੀਂ। ਇਉਂ ਜਦੋਂ ਇੱਕ ਨਵਾਂ ਪ੍ਰੇਮੀ, ਨਵਾਂ ਸਰੂਪਤਾ, ਜਿਹਦਾ ਨਾਮ ਦੁਨੀ ਚੰਦ ਧੁੱਪੜ ਸੀ, ਉਹ ਪਹੁੰਚਿਆ, ਸਲੋਕ ਦਾ ਕੀਰਤਨ ਹੁੰਦਾ ਸੀ, ਵਿਚਾਰ ਕੇ ਆਪਣੀ ਸੁਰ ਬਾਣੀ ਵਿੱਚ ਲਗਾਉਂਦਾ ਹੈ, ਮਰਦਾਨਾ ਕੀਰਤਨ ਕਰੀ ਗਿਆ ਹੈ, ਪ੍ਰੇਮੀ ਕੰਨਾਂ ਦੇ ਦੂਨਿਆਂ ਦੁਆਰਾ ਬਾਣੀ ਰੂਪੀ ਅੰਮ੍ਰਿਤ ਨੂੰ ਪੀ ਪੀ ਕੇ ਅਮਰ ਪਦਵੀ ਹਾਸਲ ਕਰਦੇ ਚਲੇ ਗਏ। ਸਮਾਪਤੀ ਹੋ ਗਈ ਦਿਨ ਚੜ੍ਹਦੇ ਨਾਲ, ਮਰਦਾਨੇ ਨੇ ਅਰਦਾਸ ਕਰ ਦਿੱਤੀ, ਪ੍ਰੇਮੀ ਨਮਸਕਾਰ ਕਰਕੇ ਹੋਰ ਤਾਂ ਚਲੇ ਗਏ, ਲੇਕਿਨ ਇਹ ਦੁਨੀ ਚੰਦ ਬੈਠਾ ਰਹਿ ਗਿਆ। ਗੁਰੂ ਬਾਬਾ ਜੀ ਅਜੇ ਸਮਾਧਿਸ਼ਠਾਨ ਸਮਾਧੀ ਵਿੱਚ ਸੀ। ਕੁਝ ਦੇਰ ਤੋਂ ਬਾਅਦ ਆਪ ਜੀ ਦੇ ਨੇਤਰ ਕਮਲ ਖੁੱਲੇ, ਪ੍ਰੇਮੀ ਸਾਹਮਣੇ ਬੈਠਾ ਦੇਖਿਆ, ਆਵਾਜ਼ ਦਿੱਤੀ, ਪ੍ਰੇਮੀ ਹੈ, ਕੀ ਗੱਲ ਹੈ, ਕਿਵੇਂ ਬੈਠਾ ਮੈਂ? ਅੱਗੇ ਆਇਆ, ਗੁਰੂ ਦੇ ਚਰਨਾਂ ਤੇ ਸੀਸ ਰੱਖ ਕੇ ਨਮਸਕਾਰ ਕੀਤੀ, ਪੱਲਾ ਪਾ ਕੇ ਸਾਹਮਣੇ ਖਲੋ ਗਿਆ, ਅਰਦ ਕਰਦਾ, ਗਰੀਬ ਨਵਾਜ਼ ਇੱਕ ਬੇਨਤੀ ਹੈ। ਗੁਰੂ ਜੀ ਕਹਿੰਦੇ, ਕੀ ਗੱਲ ਹੈ ਦੁਨੀ ਚੰਦ? ਗਰੀਬ ਨਵਾਜ਼ ਘਰ ਚਰਨ ਪਾ, ਕੀ ਗੱਲ? ਗਰੀਬ ਨਾਲ ਭੋਜਨ ਉੱਥੇ ਛਕੋ। ਅੱਜ ਮੈਂ ਬਹੁਤ ਸਾਰੇ ਸਾਧੂਆਂ, ਬ੍ਰਾਹਮਣਾਂ, ਗਰੀਬ ਗੁਰਬਿਆਂ ਨੂੰ ਭੋਜਨ ਕੀਤਾ, ਆਪ ਵੀ ਕਿਰਪਾ ਕਰਕੇ ਛਕੋ। ਕਹਿ ਗੁਰੂ ਜੀ ਨੇ ਹੋਰ ਕੋਈ ਗੱਲ ਪੁੱਛੇ ਪਛਾਏ ਤੇ ਬਿਨਾਂ ਕਹਿ ਦਿੱਤਾ ਵੀ ਅਸੀਂ ਆਪ ਵੀ ਆ ਜਾਵਾਂਗੇ, ਚੱਲ ਕੇ ਇਸ ਕੰਮ ਦੇ ਵਿੱਚ ਅੱਛੀ ਤਰ੍ਹਾਂ ਦਿਲ ਲਗਾ ਕੇ ਕਰ। ਚਲਾ ਗਿਆ, ਕੰਮਕਾਰ ਸ਼ੁਰੂ ਹੋ ਗਿਆ, ਬਹੁਤ ਕਿਸਮ ਦੇ ਭੋਜਨ ਤਿਆਰ ਹੋ ਰਹੇ ਹਨ। ਅੱਜ ਦੁਨੀ ਚੰਦ ਦੇ ਬਹੁਤ ਵੱਡੇ ਵਿਹੜੇ ਦੇ ਵਿੱਚ ਬੇਅੰਤ ਸੰਗਤਾਂ ਦਾ, ਸਾਧੂ ਬ੍ਰਾਹਮਣ ਗਰੀਬ ਗੁਰਬਿਆਂ ਦਾ ਇਕੱਠ ਹੈ। ਗੁਰੂ ਜੀ ਵੀ ਆ ਪਹੁੰਚਦੇ ਹਨ, ਆਪ ਜੀ ਨੂੰ ਅਲਹਿਦੇ ਕਮਰੇ ਵਿੱਚ ਬਿਠਾ ਦਿੱਤਾ ਗਿਆ। ਕੁਝ ਦੇਰ ਤੋਂ ਬਾਅਦ ਆ ਕੇ ਦੁਨੀ ਚੰਦ ਅਰਜ ਕਰਦਾ, ਗਰੀਬ ਨਾਲ ਭੋਜਨ ਤਿਆਰ ਹੈ, ਆਪ ਵੀ ਪੰਕਤੀ ਚੱਲ ਕੇ ਬੈਠ ਕੇ ਛਕੋ। ਗੁਰੂ ਜੀ ਨੇ ਕਿਹਾ, ਦੁਨੀ ਚੰਦ ਇਹਨਾਂ ਸਭ ਨੂੰ ਛਕਾ, ਅਸੀਂ ਫਿਰ ਛਕ ਲਵਾਂਗੇ। ਹੁਕਮ ਮੰਨ ਕੇ ਐਸਾ ਹੀ ਕੀਤਾ ਗਿਆ, ਸਭ ਨੂੰ ਭੋਜਨ ਛਕਾ ਦਿੱਤਾ ਗਿਆ। ਸਭ ਭੋਜਨ ਛਕ ਕੇ ਆਸੂ ਧੋ ਕੇ ਘਰਾਂ ਨੂੰ ਚਲੇ ਜਾਂਦੇ ਹਨ। ਗੁਰੂ ਜੀ ਨੂੰ ਆ ਕੇ ਫਿਰ ਆ ਕੇ ਕਹਿੰਦਾ ਹੈ, ਦੁਨੀ ਚੰਦ महाराज आप भी भोजन छको। गुरु जी में भोजन छकान लगे थे नाल दी नाल गुरु जी कहने दस दनीजन ए भोजन तक किस निमित कीता, इतना वड्डा कठवट किवें होया। श्राद्धा दे दिन सानू कहन लग्या महाराज मेरे पिता का श्राद्ध है। श्राद्ध लोग पितरा के निमित करया करते हैं, विश्वास से श्राद्ध थी साधु ब्राह्मणा गरीब गुरु पितरा की तृप्ति वास्ते भोजन छकाया जाता। गुरु जी कह लगे दुनी चंद तेरा पिता तो तीन दिन का भुखा है, तीन दिन हो गए तेन कुछ खाने वास्ते नहीं मिले, जाके उस नाले कुछ छकाया नाले पूछे सारी गलबात। उन्हों ये भी पूछा ही बघाड़ की जोनी पिया है तो बघाड़ क्यों बन गया। तो दुनी चंद बहुत सारा भोजन पकवान वगैरा लैके जिस तरफ गुरु जी ने दसा ही पछों वल जा, इतों तीन मील के फासले से बाहर एक बिड़ा है वो दुबला कृष्ण बघाड़ बैठा होगा, तेन देखते देखते वह शक्ल बदल लेगा, तू डरी ना घबराई ना, तो तेरे पिता की शक्ल हो जाएगी, फिर गलबात उसली नाले भोजन छका रही। दुनी चंद गुरु बाबा जी के बचन सुन के श्रद्धा के घर आया जा रहा है, उत्थे जाके की देखता एक बीड़े दे विच बहुत कृष्ण दुबला बघाड़। दुनी चंद देख के अंगड़ाई लेंदा 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 उसके पिता की शक्ल बन गई। दुनी चंद ने अपना पिता जान के नमस्कार की, बैठ के पूछने लगे पिता जी की गल, आप तो चंगे शुभकर्मी थे, आपनू बघाड़ जोनी क्यों मिल गई। वो कहना बेटा वासना नू जन्म होया करता है, जही जी किसी भी वासना वैसा उसनू जन्म हो जाया करता है, ये ईश्वरी असूल है, ईश्वरी कानून है। भगत त्रिलोचन जी तो पूछा सी किसी मौके, भगत जी दसो ये जीवात्मा परमात्मा का पुत्र है, परमात्मा की अंश है, परमात्मा अज से अमर है, ये क्यों फिर उस अंश होकर उसका शहजादा होकर जन्म मन के चक्कर क्यों फिर वैसे कलंक क्यों लग गया। सो कह लगे ठीक है, ये जीवात्मा परमात्मा का पुत्र आत्म शहजादा है, जिम्मे परमात्मा अज से अमर जन्म के चक्कर नहीं आने वाला, ये भी ऐसा ही है, पर इस जो वासना लग गई है इस करके जन्म मन के चक्कर फिर है। जो वासना मुक जाती है कोई शक्ति नहीं जो जन्म मन के चक्कर लिया सके। तो फिर पूछे किस वासना के अनुसार किस योनी जाता है, उन्होंने एक शब्द उच्चारण करके दस ए वासना तकरीबन चार पंज खन, अगर इन्हों के वसीकार पा लवे तो यह जन्म मन के चक्कर तो मुक जाता है। दस दिन अंतकाल जो लक्ष्मी सिमरा ऐसी चिंता में जो मरा है, सर्प जोन बल बल अवतरा हरि भाई गोविंद नाम मत विसरा। अंतकाल जो स्त्री सिमरा है ऐसी चिंता में जो मरा है, विश्वा जोन बल बल अवतरा। अंतकाल जो लड़के सिमरा है ऐसी चिंता में जो मरा है, शुक्र जोन बल बल अवतरा है। अंतकाल जो मंदिर सिमरा है ऐसी चिंता में जो मरा है, प्रेत जोन बल बल अवतरा है। अंतकाल नारायण सिमरा है ऐसी चिंता में जो मरा है, बदत प्रलोचन ते नरमुक्ता पीतांबर वां के हृदय वसा। इस शब्द के विच भगत त्रिलोचन जी ने यह दसिया जिसनों मरण वेले धन दौलत की वासना रह जावे उन्होंने सपजोनी मिलती है, जिन्हों मरण वेले स्त्री आदि जो वासना रह जावे उसनों विश्वजोनी मिलती, जिसनों मरण वेले पुत्तां धियां का फुरना रह जाए उसनों शुक्र सूरी जोन मिलती है। कहते बारह बच्चे होंगे, मरण वेले जी का ख्याल मकाना च रह जाए उसनों प्रेत बनना पैंदा। अखीर कहने हैं ना वक्ते अखीर जो परमेश्वर का भजन अपने भजन करता अपने शरीर का परित्याग करता है वह सचखंड वैकुंठ धाम के विच जाता है, वह इधर उधर किसी जोनी विच नहीं जाता। यह वासनावां जिहड़ियां हन इहो जन्म का हेतु हन। कहिंदा है दुनी चंद दा पिता बेटा ठीक है पर मरण वेले मेरा ख्याल मांस विच रह गया, इस करके मैनू मांसाहारी बघाड़ी बनाया गया, ए जन्म मैनू इयों मिलिया है। ते पुछन लगा फिर दुनी चंद आप कितने दिन दे भूखे कुछ नहीं खाने वास्ते मिले, कि तीन दिन हो गए मैनू कुछ नहीं मिले खाने वास्ते। ਖੈਰ ਭੋਜਨ ਵਗੈਰਾ ਛਕਾਇਆ, ਉਹ ਦਾਨੀ ਸੀ, ਭਜਨ ਵੀ ਕਰਦਾ ਸੀ, ਲੇਕਿਨ ਇਤਨੇ ਨੂੰ ਗੱਲਬਾਤ ਕਰਦਿਆਂ ਕਰਦਿਆਂ ਇੱਕ ਵਿਵਹਾਨ ਆ ਗਿਆ, ਉਹ ਬਿਰੂ ਜਿਹੜੀ ਹੈ ਇਸ ਬਘਿਆੜ ਜਾਮੇ ਨੂੰ ਤਿਆਗ ਕੇ ਚਤੁਰ ਪੁਜਰੂ ਹਾਰ ਕੇ ਉਸ ਭਗਵਾਨ ਵਿਚ ਬੈਠ ਜਾਂਦੀ ਹੈ, ਵੈਕੁੰਠਾ ਨੂੰ ਜਾਂਦੀ ਜਾਂਦਾ ਕਹਿ ਗਿਆ ਤੇਰੇ ਘਰ ਰੱਬ ਹੈ, ਉਹ ਤੋਂ ਫਾਇਦਾ ਉਠਾ ਦੇ। ਯੂੰ ਸ਼ਰਧਾ ਦੇ ਘਰ ਵਿਚ ਆਇਆ, ਦੁਨੀ ਚੰਦ ਘਰ ਆ ਗਿਆ, ਆ ਕੇ ਗੁਰੂ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ, ਸਾਰੀ ਗੱਲ ਦੱਸੀ, ਅਰਜ ਕਰਨ ਲੱਗਿਆ ਗਰੀਬਾਂ ਕੋਈ ਹੋਰ ਸੇਵਾ ਦੱਸੋ। ਗੁਰੂ ਜੀ ਨੇ ਉਹਨੂੰ ਕੁਛ ਸਿੱਖਿਆ ਦੇਣ ਵਾਸਤੇ ਇੱਕ ਸੂਈ ਦਿੱਤੀ, ਕਹਿਣਗੇ ਦੁਨੀ ਚੰਦ ਇਹ ਸੂਈ ਰੱਖਿਅਕ ਸਾਂਭ ਕੇ ਪ੍ਰਲੋਕ ਵਿਚ ਇੱਥੋਂ ਇਹ ਲਵਾਂਗੇ। ਸੂਈ ਘਰ ਲੈ ਗਿਆ, ਆਪਣੇ ਘਰ ਵਾਲੇ ਨੂੰ ਜਾ ਕੇ ਦਿੰਦਾ ਹੈ, ਸਾਂਭ ਕੇ ਰੱਖਣਾ। ਗੁਰੂ ਜੀ ਕਹਿੰਦੇ ਪ੍ਰਲੋਕ ਵਿਚ ਲਵਾਂਗੇ। ਉਹ ਕਹਿਣਗੇ ਪ੍ਰਲੋਕ ਵਿਚ ਤਾਂ ਇਹ ਸਰੀਰ ਵੀ ਨਹੀਂ ਜਾਂਦਾ, ਨਾਲ ਸੂਈ ਕਿਵੇਂ ਜਾਏਗੀ? ਚਲੋ ਚੱਲ ਕੇ ਪੁੱਛੇ ਕੋਈ ਗੱਲ ਹੈ, ਇਸ ਗੱਲ ਵਿਚ ਕੋਈ ਭੇਦ ਹੈ? ਦੋਵੇਂ ਦੰਪਤੀ ਗੁਰੂ ਜੀ ਦੇ ਚਰਨਾਂ ਵਿਚ ਹਾਜ਼ਰ ਹੋਏ, ਅਰਜ ਕੀਤੀ ਗਰੀਬ ਮਹਾਰਾਜ ਅੱਗੇ ਤਾਂ ਆ ਸੂਲ ਸਰੀਰ ਵੀ ਨਹੀਂ ਜਾਂਦਾ ਹੈ, ਸੂਈ ਕਿਵੇਂ ਜਾਏ, ਕਿਵੇਂ ਸਾਂਭ ਕੇ ਰੱਖਾਂ, ਕਿਰਪਾ ਕਰਕੇ ਦੱਸੋ। ਦੁਨੀ ਚੰਦ ਉਸ ਮੌਕੇ ਬਹੁਤ ਵੱਡੇ ਤੀਰਥਾਂ ਵਿਚ ਮੰਨਿਆ ਜਾਂਦਾ ਸੀ, ਉਸਦੇ ਮਕਾਨ ਤੇ ਸਭ ਝੰਡੀਆਂ ਸਭ ਪੂਜਾ ਲਹਿਰਾਉਂਦੀਆਂ ਸਨ। ਇੱਕ ਤੁਜ ਇੱਕ ਕਰੋੜ ਕੈਸ਼ ਦੀ ਨਿਸ਼ਾਨੀ ਹੁੰਦੀ ਸੀ ਉਹਨਾਂ ਸਮਿਆਂ ਦੇ ਵਿਚ। ਗੁਰੂ ਜੀ ਕਹਿੰਦੇ ਦੁਨੀ ਚੰਦ ਸੂਈ ਨੀ ਨਾਲ ਜਾਂਦੀ, ਇਹ ਸਰੀਰ ਨੇ ਨੀ ਨਾਲ ਜਾਣਾ, ਤੇਰੇ ਮਕਾਨ ਤੇ ਸਭ ਝੰਡੇ ਕਈਆਂ ਜੀਆਂ ਜੋ ਲੱਗੀਆਂ ਹੋਈਆਂ, ਧਨਿਆਦ ਕੀਤੀ ਗਰੀਬਾਂ, ਇਹਨਾਂ ਨੂੰ ਤੁਜਾਂ ਕਹਿੰਦੇ ਹਨ। ਤੁਜ ਇੱਕ ਤੁਜ ਇੱਕ ਕਰੋੜ ਕੈਸ਼ ਦੀ ਨਿਸ਼ਾਨੀ ਹੈ, ਇਉਂ ਸੱਤ ਕਰੋੜ ਕੈਸ਼ ਦੀ ਨਿਸ਼ਾਨੀ ਸੱਤ ਤੁਜਾਂ ਗਰੀਬਾਂ। ਕਹਿਣ ਲੱਗੇ ਭਾਈ ਸਰੀਰ ਨੀ ਨਾਲ ਜਾਏਗਾ, ਸਰੀਰ ਵੀ ਨਾਲ ਨਹੀਂ ਜਾਏਗੀ, ਇਹ ਸੱਤ ਕਰੋੜ ਤੇਰੇ ਨਾਲ ਜਾਏਗਾ। ਇਹ ਸੁਣ ਕੇ ਅੱਜ ਕੀਤੀ ਸੱਚੇ ਪਾਤਸ਼ਾਹ ਕਿਵੇਂ ਕਿਸ ਤਰੀਕੇ ਦੇ ਨਾਲ ਜਾ ਸਕੇ? ਗੁਰੂ ਜੀ ਕਹਿੰਦੇ ਹਾਂ ਇੱਕ ਤਰੀਕਾ ਹੈ ਨਾਲ ਲਿਜਾਣ, ਜੇ ਇਸ ਨੂੰ ਧਰਮ ਦੇ ਅਰਥ ਲਗਾ ਦੇਵੇ, ਜਿਵੇਂ ਬੈਂਕਾਂ ਵਿੱਚ ਜੋ ਰੁਪਇਆ ਜਮ੍ਹਾਂ ਕਰਾ ਦਿੰਦੇ ਜਦੋਂ ਚਾਹੁੰਦੇ ਸਨ ਵਿਆਜਾ ਮਿਲ ਜਾਂਦਾ, ਇਸੀ ਤਰ੍ਹਾਂ ਧਰਮ ਅਰਥ ਲਗਾਇਆ ਹੋਇਆ ਪੈਸਾ ਜਿਹੜਾ ਹੈ ਕਈ ਗੁਣਾ ਕੇ ਤਲੀ ਭੂਤ ਹੋ ਕੇ ਅੱਗੇ ਇਸ ਪ੍ਰਾਣੀ ਨੂੰ ਅੱਗੇ ਜਾ ਕੇ ਮਿਲਿਆ ਕਰਦਾ ਹੈ। ਤਦੇ ਹੀ ਇਉਂ ਫਰਮਾਉਂਦੇ ਹਨ ਤਰਕ ਆਉਣੇ ਕੰਮ ਅਮਲ ਜੋ ਕਰਦਾ ਅਮਲ ਜੋ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ, ਦੇਖੋ ਬੰਦਾ ਚੱਲਿਆ ਕਿਉਂ ਜਣਿਆਂ ਦੇ ਕੰਨ, ਖਰੀਦਾ ਅਮਲ ਜੇ ਕੀਤੇ ਦੁਨੀ ਵਿਚ ਦਰ ਗਏ ਆਏ ਕੰਮ। ਇਉਂ ਦੱਸਦੇ ਹਨ ਦੁਨੀਆਂ ਤੋਂ ਜਦੋਂ ਬੰਦਾ ਜਾਂਦਾ ਹੈ ਅਸਤੂਲ ਸਰੀਰ ਇੱਥੇ ਰਹਿ ਜਾਂਦਾ, ਜਿਹਨੂੰ ਆਪਣੇ ਮਤ ਮਤਾਂਤਰਾਂ ਦੇ ਅਨੁਸਾਰ ਕੋਈ ਦਫਨਾ ਦਿੰਦਾ ਹੈ, ਕੋਈ ਸੰਸਕਾਰ ਕਰ ਦਿੰਦਾ ਹੈ,
ਸੋ ਇਹਦੇ ਅੰਦਰ ਸੂਖਮ ਸਰੀਰ ਹੈ ਸਤਾਰਾਂ ਤੱਤਾਂ ਦਾ, ਪੰਜ ਪ੍ਰਾਣ, ਪੰਜ ਕਰਮਿੰਦਰੇ, ਪੰਜ ਗਿਆਨਿੰਦਰੇ, ਮਨ ਔਰ ਬੁੱਧ, ਸਤਾਰਾਂ ਤੱਤ, ਇਹਨਾਂ ਦੁਆਰਾ ਹੀ ਕਰਤੱਵ ਹੁੰਦਾ ਹੈ। ਇਹ ਜੀਵਾਤਮਾ ਸਥੂਲ ਸਰੀਰ ਨੂੰ ਛੱਡ ਕੇ ਇਉਂ ਤੁਰ ਜਾਂਦਾ ਹੈ ਜਿਵੇਂ ਹਵਾ ਕਿਸੇ ਸੁਗੰਧੀ ਦਾਤ ਬਗੀਚੇ ਵਿੱਚੋਂ ਫੁੱਲਾਂ ਦੀ ਸੁਗੰਧੀ ਲੈ ਕੇ ਚੁੱਕ ਚਪਾਤੀ ਗਾਹ ਤੁਰ ਜਾਂਦੀ ਹੈ, ਪਤਾ ਨਹੀਂ ਲੱਗਦਾ। ਅੱਗੇ ਜਾ ਕੇ ਕਰਮਾਂ ਦਾ ਫਲ ਭੋਗਦਾ। ਜਿਸਨੇ ਪਾਪਾਂ ਦਾ ਸੰਗ੍ਰਹਿ ਕੀਤਾ, ਪਾਪਾਂ ਦਾ ਮਜਮੂਆ ਇਕੱਠਾ ਕੀਤਾ, ਉਹਦਾ ਫਲ ਦੁੱਖ ਪ੍ਰਾਪਤ ਹੁੰਦਾ ਹੈ। ਜਿਹਨੇ ਪੁੰਨਾਂ ਦਾ ਮਜਮੂਆ ਇਕੱਠਾ ਕੀਤਾ ਹੁੰਦਾ ਹੈ, ਉਹ ਸੁੱਖ ਪਾਉਂਦਾ ਹੈ। ਇਸ ਕਰਕੇ ਅੱਗੇ ਕਰਮਾਂ ਦਾ ਫਲ, ਮੋਤੇ ਦਾ ਬੰਨਾ ਇਉਂ ਦਿਸੇ ਜਿਉਂ ਦਰਿਆਵੇਂ ਢਾਹਾ, ਅੱਗੇ ਦੋਜ਼ਖ ਤਪਿਆ ਸੁਣੀਏ, ਫੂਲ ਪਵੇ ਕਾਹਾ, ਇੱਕ ਨਾ ਨੂੰ ਸਭ ਸੋਝੀ ਆਈ, ਇੱਕ ਫਿਰਦੇ ਬੇਫਰੋ। ਹਾਂ, ਰੀਤਾਂ ਅਮਲ ਜੇ ਕੀਤੇ ਦੁਨ ਵਿੱਚ ਡਰ ਗਏ ਉਗਾ, ਇੱਕ ਨਾ ਨੂੰ ਇਹ ਜਾਣ ਕੇ ਸੋਝੀ ਆ ਗਈ ਹੈ। ਪਿਆਰੇ ਜੀ, ਇੱਕ ਨਾ ਨੂੰ ਸੋਝੀ ਆ ਗਈ ਹੈ। ਤੋਸ਼ਾ ਜਮ੍ਹਾਂ ਕਰਨ ਵਾਸਤੇ ਕਮਰ ਕਿਸੇ ਕਰ ਲਏ, ਪਰ ਇੱਕ ਸੁਣ ਸੁਣਾ ਕੇ ਇਹ ਕੰਨੋਂ ਪਾ ਦੂਸਰੇ ਕੰਨ ਕੱਢ ਦਿੱਤੇ। ਕੋਈ ਅਮਲ ਨਹੀਂ ਕਰਦੇ, ਬੇਪਰਵਾਹ ਫਿਰਦੇ ਹਨ। ਜਿਹਾ ਜਿਹਾ ਕੁਛ ਕਰੇਗਾ ਫਲ ਤਾਂ ਵੈਸਾ ਹੀ ਮਿਲਣਾ। ਤਰੁਣ ਨੂੰ 5 ਸਾਲ ਦੇ ਨੂੰ ਸੋਝੀ ਪੈ ਗਈ ਸੀ, ਬਹੁਤ ਛੋਟੀ ਉਮਰ ਸੀ। ਪ੍ਰਹਿਲਾਦ ਨੂੰ 9 ਸਾਲ ਦੀ ਉਮਰ ਵਿੱਚ ਸੋਝੀ ਪਈ। ਇਸੀ ਤਰ੍ਹਾਂ ਇੱਕਨਾਂ ਨੂੰ ਬਹੁਤ ਛੋਟੀ ਉਮਰ ਵਿੱਚ ਸੋਝੀ ਪਈ, ਕਈਆਂ ਨੂੰ ਸਿਆਣੀ ਉਮਰ ਵਿੱਚ ਸੋਝੀ ਪੈਂਦੀ। ਬਾਬਾ ਅਮਰਦਾਸ 70 ਸਾਲ ਦੀ ਉਮਰ ਦੇ ਵਿੱਚ ਸੇਵਾ, ਗੁਰੂ ਅੰਗਦ ਦੇਵ ਮਹਾਰਾਜ ਦੀ ਸ਼ਰਨ ਵਿੱਚ ਆ ਕੇ ਸੇਵਾ ਭਜਨ ਵਾਸਤੇ ਕੰਬਕਸਾ ਕਰ ਲੈਣੇ। ਜਾਣਦੇ ਉਮਰ ਬਹੁਤ ਹੋ ਗਈ ਹੈ, ਬਚਪਨ ਲੰਘ ਗਈ, ਜਵਾਨੀ ਲੰਘ ਗਈ, ਬੁਢਾਪਾ ਵੀ ਲੰਘ ਚੁੱਕਿਆ, ਸੱਠੀ ਕੇ ਬੁਢਾਪਾ ਆਵੇ ਉਦੋਂ ਵੀ ਜ਼ਿਆਦਾ ਹੋ ਗਈ 10 ਸਾਲ। ਜਲਦੀ ਤੇ ਜਲਦੀ ਪ੍ਰਭੂ ਪ੍ਰਾਪਤੀ ਰੂਪੀ ਕਾਰਜ ਸਫਲ ਹੋਣਾ ਚਾਹੀਦਾ ਹੈ। ਇਸ ਵਾਸਤੇ ਆਪਣੇ ਮਨ ਕਰਕੇ ਹਰ ਵਕਤ ਭਜਨ ਕਰਨਾ ਸ਼ੁਰੂ ਕਰ ਦਿੱਤਾ, ਦੂਸਰੇ ਸਰੀਰ ਕਰਕੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਜੀ। ਸੇਵਾ ਦੇ ਵਿੱਚ ਬੜੀਆਂ ਬਰਕਤਾਂ, ਪਹਿਲੇ ਤਪੱਸਿਆ ਨਾਲੋਂ ਬਹੁਤ ਜ਼ਿਆਦਾ ਫਲ ਰੱਖਦੀ ਹੈ ਸੇਵਾ। ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਰਨ ਵਿੱਚ ਆ ਕੇ ਸਿੱਖਾਂ ਨੇ ਇੱਕ ਦਫ਼ਾ ਅਰਜ਼ ਕੀਤੀ, ਗਰੀਬ ਨਿਵਾਸ ਇੱਕ ਤਪ ਕਰਦੇ ਹਨ, ਧੂੰਆਂ ਤਾਪਦੇ ਹਨ, ਜਲ ਤਾਰੇ ਕਰਦੇ, ਪਰ ਸਾਨੂੰ ਗੁਰੂ ਨਾਨਕ ਜੀ ਨੇ ਸੇਵਾ ਵਾਸਤੇ ਪ੍ਰੇਰਿਆ ਹੈ। ਇਹਨਾਂ ਦੋਨਾਂ ਚ ਕਿਤਨਾ ਕੁ ਫਰਕ ਹੈ। ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਨੇ ਸੇਵਾ ਔਰ ਭਜਨ ਦਾ ਬਹੁਤ, ਸੇਵਾ ਔਰ ਤਪੱਸਿਆ ਦਾ ਬਹੁਤ ਵੱਡਾ ਅੰਤਰ ਹੈ। ਕੋਈ 6 ਸਾਲ ਗਰਮੀ ਦੇ ਮੌਸਮ ਵਿੱਚ ਦੁਪਹਿਰ ਦੇ ਵੇਲੇ 5 ਧੂਈਆਂ 5 ਅਗਨ ਸਥਾਪਨ ਕਰੇ ਗੁਰੂ ਘਰ ਦੇ ਵਿੱਚ, ਗੁਰੂ ਕੇ ਲੰਗਰ ਦੀ 6 ਮਹੀਨੇ ਸੇਵਾ, ਉਦੋਂ ਵੀ ਵਿਸ਼ੇਸ਼ ਫਲ ਰੱਖਦੀ ਹੈ। ਸਰਦੀ ਦੇ ਮੌਸਮ ਵਿੱਚ ਕੋਈ ਲਗਾਤਾਰ 6 ਸਾਲ ਜਮਥਾਰਾ ਕਰੇ ਨੇ, ਸਰੀਰ ਨੂੰ ਕਸ਼ਟ ਦੇ ਰਹੇ, ਗੁਰੂ ਕੇ ਲੰਗਰ ਦੀ 1 ਛਮਾਹੀ ਸਰਦੀ ਦਾ ਮੌਸਮ ਸੇਵਾ, ਉਦੋਂ ਵਿਸ਼ੇਸ਼ ਫਲ ਰੱਖਦੀ ਹੈ। ਇਹ ਕਿਉਂ ਜੀ? ਉਹਦੇ ਵਿੱਚ ਆਪਣੇ ਸਰੀਰ ਨੂੰ ਨਿਰਾਪੂਰਾ ਕਸ਼ਟ ਹੀ ਦੇਣਾ ਹੈ ਤੁਸੀਂ ਨੇ, ਲੇਕਿਨ ਇੱਧਰ ਕਿਤਨਿਆਂ ਨੂੰ ਸਵੇਰ ਤੇ ਸ਼ਾਮ ਤੱਕ ਸਾਨੂੰ ਪਾਣੀ ਦੁਆਰਾ ਪ੍ਰਸੰਨਤਾ ਮਿਲਦੀ ਹੈ। ਖਾਲਕ ਸੱਚ ਖਲਕ ਮਿਆਨੇ ਸ਼ਿਆਮ ਮੂਰਤ ਨਾਹੀਂ, ਖਾਲਕ ਖਲਕਤ ਦੇ ਵਿੱਚ ਉਸਦਾ ਹੈ, ਉਸਦੀ ਜੋ ਸੇਵਾ ਹੈ ਮਾਨਵ ਖਾਲਕ ਦੀ ਸੇਵਾ ਹੈ। ਗੁਰੂ ਨਾਨਕ ਜੀ ਸਮੁੰਦਰ ਤੇ ਚਲੇ ਜਾਂਦੇ ਹਨ, ਮਰਦਾਨਾ ਭਾਈ ਬਾਲਾ ਪਿੱਛੇ ਹਨ, ਪੁੱਛਣ ਲੱਗਾ ਗਰੀਬ ਨਿਵਾਸ ਆਪਾਂ ਕਾਹਤੇ ਜਾਂਦੇ ਹਾਂ, ਸਾਡੇ ਪੈਰਾਂ ਦੇ ਥੱਲੇ ਕੀ ਚੀਜ਼ ਹੈ? ਗੁਰੂ ਜੀ ਨੇ ਫਰਮਾਇਆ ਭਾਈ ਸਾਡੇ ਪੈਰਾਂ ਦੇ ਹੇਠਾਂ ਮੱਛ ਹੈ, ਮੱਛ ਦੀ ਪਿੱਠ ਤੇ ਚਲੇ ਜਾ ਰਹੇ ਹਾਂ। ਅਰਜ਼ ਕੀਤੀ ਗਰੀਬਾ ਮੱਛ ਕਿਤਨਾ ਕੁ ਲੰਬਾ ਹੈ? ਗੁਰੂ ਜੀ ਕਹਿੰਦੇ 100 ਮੀਲ ਲੰਬਾ ਮੱਛ ਹੈ। ਸਮੁੰਦਰਾਂ ਵਿੱਚ ਬਹੁਤ ਵੱਡੇ ਵੱਡੇ ਮੱਛ ਹੁੰਦੇ ਹਨ, ਜਾਂਦਿਆਂ ਜਾਂਦਿਆਂ ਉਹਦੇ ਸਿਰ ਤੇ ਰਾਤ ਕੱਟੀ, 100 ਮੀਲ ਲੰਬਾ ਮੱਛ ਕਿਤਨਾ ਕੁ ਵੱਡਾ ਹੋਏਗਾ? ਸਵੇਰ ਸਾਰ ਉਸਦੇ ਸਰੀਰ ਦਾ ਅੰਤ ਹੋਇਆ, ਉਹਦੇ ਰੂਹ ਸਰੀਰ ਵਿੱਚੋਂ ਨਿਕਲ ਕੇ ਆਕਾਸ਼ ਵਿੱਚ ਰੋਸ਼ਨੀ ਹੁੰਦੀ ਹੈ, ਉਸਤੀ ਕਰਨ ਲੱਗ ਪਈ। ਗਰੀਬ ਨਿਵਾਸ ਬੜੀ ਕਿਰਪਾ ਕੀਤੀ, ਆਪ ਨੇ ਮੇਰੇ ਸ਼ਰਾਪ ਦਾ ਖਾਤਮਾ ਕੀਤਾ ਹੈ। ਉਸ ਮੌਕੇ ਗੁਰੂ ਜੀ ਕਹਿਣਗੇ ਭਾਈ ਬਾਲਾ ਇਸ ਨੂੰ ਪੁੱਛ ਕਿਹਦਾ ਸ਼ਰਾਪ ਹੋਇਆ, ਸ਼ਰਾਪ ਦੇ ਖਾਤਮੇ ਦੀ ਕੀ ਗੱਲਬਾਤ ਹੋਈ? ਭਾਈ ਬਾਲਾ ਪੁੱਛਣ ਲੱਗਾ ਤੈਨੂੰ ਕਿਹਦਾ ਸ਼ਰਾਪ ਹੋਇਆ, ਤੂੰ ਕੌਣ ਹੈ, ਆਪਣੀ ਹਕੀਕਤ ਖੋਲ ਕੇ ਦੱਸ। ਉਹ ਰੂਹ ਕਹਿੰਦੀ ਹੈ ਮੈਂ 3 ਯੁਗ ਦੇ ਵਿੱਚ ਇੱਕ ਤਪੱਸੀ ਹੁੰਦਾ ਸੀ, ਗਰਮੀ ਦੇ ਮੌਸਮ ਵਿੱਚ 5 ਅਗਨ ਤਾਪਣੀਆਂ ਧੂਈਆਂ ਤਾਪਣੀਆਂ, ਸਰਦੀ ਦੇ ਮੌਸਮ ਵਿੱਚ ਜਲ ਧਾਰਾ ਕਰਨਾ। ਇਉਂ ਕਈ ਸਾਲ ਗੁਜ਼ਰ ਗਏ, ਮੇਰੀ ਰਹਾਇਸ਼ ਸੀ ਮਿਥਲਾਪੁਰੀ, ਰਾਜਾ ਜਨਕ ਜੀ ਇਸ ਮਿਥਲਾਪੁਰੀ ਦੇ ਰਾਜਾ ਸਨ। ਰਾਜਾ ਜਨਕ ਜੀ ਬ੍ਰਹਮ ਗਿਆਨੀ ਹੋਏ ਜੀ, ਉਹਦੀ ਬਹੁਤ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਭਗਤ ਬੜਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ, ਮਾਇਆ ਵਿੱਚ
ਆਹ
राजा जनक जी मिथिलापुरी के राजा भी सन और ब्रह्म ज्ञानी सन माया दे विच रहिंदे हो निर्लेप सन जैसे जल में कमल निराल मराई ने सन सुरत शब्द भव सागर तरिए नानक नाम बसन मरगाबी जी पानी विच रहिंदी हुई सारा दिन पानी विच तैरदी है लेकिन ओहदे खंभां विच रंचक मात्र पानी प्रवेश नहीं करदा कमल पानी विच ही हुंदा है लेकिन ओहदे पत्तियां विच पानी दा रंचक मात्र प्रवेश नहीं होया करदा इसी तरह ही गुरमुख माया विच निर्लेप रहण नूं समर्थ हो जांदा है माया विच सतसंग रब नूं भुलाउण दी बड़ी शक्ति है बड़ी प्रबल शक्ति है तो इउं करके पर जिहड़े गुरमुख न ओह माया विच रहिंदे होए इउं निर्लेप रहे राजा जनक जी राज भाग विच रहिंदे होए ओह माया विच इसी तरह ही निर्लेप सन जैसे पानी दे विच कमल और मुरगाबी सुते रहिंदे सो ओह रूह कहिंदी है ध्यान दे किसण ओह कहिंदा मैं कई साल जल तारे धुईयां तापदियां गुजारी एक दफा दा जिक्र सर्दी दा मौसम है शहर विच इक तलाह है ओदो मैं गलगल पानी विच खड़ के तप करदा हुंदा मैं गलगल पानी विच खड़ा तप कर रहे हैं ठंडे पानी ओदो राजा जनक जी पालकी विच आ गए मेरे वल तकिया तक के कहण लगे बड़ी देर होगी इस बर्मी नूं कुटदे आ बर्मी दे कुटियां सप नहीं मरदा हुंदा सप तद मरदा सप दे सिरे सोटा पवे इसी तरह शरीर बर्मी है इस नूं कष्ट दित्या मन रूपी सप नहीं मरिया कर मन का मार गुर शब्द है गुरमुख पाया जाए मन दे मार नम साला तां गुर शब्द है नाम इस वास्ते हुण मन चित लगा के सत्संग कीता कर ते इशारा करके मैनूं लंघ सत्संग सब ते वड्डी उच्ची अवस्था प्रभु प्राप्ति तो उच्ची अवस्था यानी कोई भी नहीं परमार्थ भी जेड़ा प्रभु नु मिल गया ब्रह्म ज्ञानी उस तो अगे कोई अवस्था नहीं राजा जनक जी प्रभु नु मिले कोई संबंध ज्ञानी कुरलियां उरलियां सारी स्टेज की बाबत उन्हां नु पता होया करता तो ए तीन किस्म का तप मन्या शास्त्रकारा ने एक तामसी तप है एक राशी तप है एक शांति तप है तामसी तप तमोगुणी तप जल धारे करने धुईयां तपनियां शरीर नूं बेपैदा कष्ट देना इस नूं तामसी तप कहें तमोगुणी तप कहें राशि तप की इंद्रियां दा संयम अखां नूं खोटी निगाह ते रोकना कन्नां नूं निंदा चुगली ते रोकना जबान निंदा चुगली ते करन तों रोकना इसी तरह इन्हां नूं अपने अपने बुराइयां तों रोकण दा नाम राशि तप है राशि तप तामसी नाल चंगा है इन्हां इस दे आसरे मन ने रुकने जिन्नी देर तक दमन नहीं करदा सम साधन नहीं प्राप्त होया करदा तो मन की दौड़ अखा कन नाशक रसों तक इंद्रिय द्वारा ही है इन्हों रोक लिया जाए मुंडलिए दरवाजे बाजी ले आना दरवाजे मन की दौड़ खत्म हो जाती है क्योंकि मन के दौड़न के दरवाजे यही हैं यूं करके तीसरा तप है शांति तप सतोगुणी तप सतोगुणी तप है मन रोकना सत्संग बैठ के मन की बिरती शब्द विच हरी जस विच जोड़नी यह भी सतोगुणी तप है एकांत बैठ के अपने मन नूं बाणी विच सिमरन विच जोड़ना यह भी शांत कीता भावें महफली गुजारियां ते बैठ के जोड़ ले भावें शीश महलां विच बैठ के जोड़ ले भावें किसी रूही जंगल भी आवान विच बैठ के जोड़ ले किते भी है मन नूं रब नाल जोड़न दा नाम ही सतोगुणी तप है इन्हां विच अंतरा कितना का भेद कितना का है तमोगुणी तप तां इहो जिहा समझ लो जिवें इक लकड़हारा हुंदा सवेरे अपने घरों निकल जांदा है मन विच पहुंचदा है लकड़ां दी भरी इकट्ठी करदा है सिर ते चक के लिया के बाजार विच बेचदा है दो चार रुपये वटदा है खेचल बड़ी हुई लेकिन आमदन थोड़ी हुई ते सतोगुणी तप जुआरी मांगू है जुआरी अपनी दुकान विच कुर्सी ते बैठा रहिंदा है एक अद्धा रोज गाहक आ जाए रोज ना दुए चौथे ही आ जाए महीने भी दिन पिछू आ जाए हजारां रुपये कमा लैंदा ओनू खेचल थोड़ी है आमदन इसी तरह सतोगुणी तप जुआरी भी न्याय है ਔਰ ਤਮੋ ਗੁਣੀ ਤਪ ਜਿਹੜਾ ਹੈ ਲਕੜਹਾਰੀ ਦੀ ਨਹੀਂ। ਤਾਂ ਤੇ ਉਸਨੂੰ ਤਰੂ ਕਹਿੰਦੀ ਹੈ ਮੈਨੂੰ ਰਾਜਾ ਜਨਕ ਜੀ ਤਮੋ ਗੁਣੀ ਤਪ ਤੋਂ ਰੋਕ ਕੇ ਸਤੋ ਗੁਣੀ ਤਪ ਵੱਲ ਪ੍ਰੇਰਦੇ ਸਨ ਵੀ ਤੂੰ ਹੁਣ ਮਨ ਚਿੱਤ ਲਗਾ ਕੇ ਹਰੀ ਜਸ ਵਿੱਚ ਲੀਨ ਹੋਇਆ ਕਰ। ਇਹ ਗੱਲ ਪਹਿਲੇ ਦਿਨ ਕਹਿ ਕੇ ਲੰਘ ਮੈਂ ਸੁਣ ਲਈ ਪਰ ਇਹ ਕੰਨ ਪਾਈਏ ਦਰਕੜ ਦਿੱਤੀ ਅਮਲ ਨਾ ਕੀਤਾ। ਕੁਛ ਦਿਨ ਤੋਂ ਬਾਅਦ ਫਿਰ ਉਹਨਾਂ ਦਾ ਗੁਜ਼ਰ ਉਧਰ ਦੀ ਹੋਇਆ। ਫਿਰ ਮੇਰੇ ਵੱਲ ਦੇਖ ਕੇ ਇਹੀ ਗੱਲ ਕਹੀ ਬੜੀ ਦੇਰ ਹੋ ਗਈ ਇਸ ਬਰਮੀ ਨੂੰ ਕੁੱਟਦੇ ਆ ਸਾਸੰਗ ਸਰੀਰ ਬਰਮੀ ਹੈ ਮਨ ਸਭ ਕਹਿਣਗੇ ਇਸ ਬਰਮੀ ਨੂੰ ਕੁੱਟਦੇ ਬੜੀ ਦੇਰ ਹੋ ਗਈ ਹੁਣ ਤੂੰ ਸਤੋ ਗੁਣੀ ਤਪ ਕਰੇਗਾ ਮਨ ਚਿੱਤ ਲਗਾ ਕੇ ਸਤਸੰਗ ਕੀਤਾ ਗਾ। ਫਿਰ ਮੈਂ ਸੁਣ ਲਈ ਅਣਸੁਣੀ ਕਰਤੀ। ਤੀਸਰੀ ਦਫ਼ਾ ਫਿਰ ਉਹਨਾਂ ਦਾ ਗੁਜ਼ਰ ਉਧਰ ਦੀ ਹੋਇਆ। ਮੇਰੇ ਵੱਲ ਦੇਖ ਕੇ ਕਹਿਣਗੇ ਚੰਗਾ ਜੇ ਤੇਰਾ ਪਾਣੀ ਵਿੱਚ ਹੀ ਪਿਆਰ ਹੈ ਇਹ ਸਰੀਰ ਨੂੰ ਛੱਡ ਕੇ ਬੜੀ ਦੇਰ ਤੱਕ ਬੜਾ ਸੌ ਮੀਲ ਲੰਬਾ ਮੱਛ ਬਣ ਕੇ ਸਮੁੰਦਰ ਵਿੱਚ ਰਹੇਗੀ। ਇਹ ਉਹਨਾਂ ਨੇ ਬਚਨ ਕੀਤਾ। ਮੈਂ ਬੜਾ ਭੈ ਪੀਤ ਹੋਇਆ ਬੜਾ ਡਰਿਆ ਵੀ ਬ੍ਰਹਮ ਗਿਆਨੀ ਦਾ ਬਚਨ ਐਵੇਂ ਨਹੀਂ ਜਾਣਾ। ਹੱਥ ਜੋੜ ਕੇ ਪ੍ਰਾਰਥਨਾ ਕੀਤੀ ਮਹਾਰਾਜ ਕਿਰਪਾ ਕਰੋ ਇਹ ਸ਼ਰਾਬ ਦਾ ਖਾਤਮਾ ਕਦੋਂ ਹੋਏਗਾ। ਸ਼ਰਾਬ ਤਾਂ ਆਪ ਨੇ ਦੇ ਦਿੱਤਾ। ਕਹਿਣਗੇ ਹਾਂ ਹੁਣ ਤੇਰੀ ਉਮਰ ਬਹੁਤ ਰਹਿੰਦੀ ਹੈ ਜੇ ਤ੍ਰੇਤਾ ਯੁੱਗ ਸੀ ਨਾ 10,000 ਵਰਸ਼ ਦੀ ਉਮਰ ਸੀ ਤ੍ਰੇਤਾ ਯੁੱਗ ਦੇ ਪੁਰਾਣੀ ਨੇ ਹੁਣ ਤੇਰੀ ਉਮਰ ਕਾਫੀ ਰਹਿੰਦੀ ਹੈ ਇਹ ਸਰੀਰ ਨੂੰ ਛੱਡ ਕੇ ਫਿਰ ਤੂੰ ਮੱਛ ਦਾ ਸਰੀਰ ਧਾਰਨ ਕਰੇਗਾ ਸੌ ਮੀਲ ਲੰਬਾ ਮੱਛ ਸਮੁੰਦਰ ਵਿੱਚ ਬਣ ਕੇ ਰਹੇਗਾ। ਤੇਰੀ ਉਮਰ ਬਹੁਤ ਲੰਮੀ ਹੋਏਗੀ ਦੁਆਪਰ ਯੁੱਗ 8,64,000 ਵਾਲਾ ਉੱਪਰ ਦੀ ਲੰਘ ਜਾਏਗਾ। 1,000 ਸਾਲ ਅਜੇ ਤ੍ਰੇਤਾ ਯੁੱਗ ਦੇ ਰਹਿੰਦੇ ਹਨ ਉਸ ਤੋਂ ਬਾਅਦ 5,000 ਵਰਸ ਕਲਯੁੱਗ ਬੀਤ ਜਾਏਗਾ। ਕਲਯੁੱਗ ਦੇ ਵਿੱਚ ਗੁਰੂ ਨਾਨਕ ਅਵਤਾਰ ਹੋਣਗੇ ਦੁਨੀਆਂ ਨੂੰ ਨਾਮ ਜਪਾਉਣ ਵਾਸਤੇ ਕਲਯੁੱਗ ਦਾ ਧਰਮ ਦਰਸਾਉਣ ਵਾਸਤੇ। ਤੇਰੇ ਸਿਰ ਤੇ ਰਾਤ ਕੱਟਣਗੇ ਉਸ ਮੌਕੇ ਤੇਰੇ ਸਰੀਰ ਦਾ ਅੰਤ ਹੋ ਕੇ ਤੇਰੀ ਰੂਹ ਸਰੀਰ ਨੂੰ ਛੱਡ ਕੇ ਤੁਰ ਜਾਂਦੀ। ਉਹ ਮਹਾਰਾਜ ਵਕਤ ਆ ਗਿਆ ਆਪਣੇ ਮੇਰੇ ਸਿਰ ਤੇ ਰਾਤ ਕੱਟੀ ਹੈ ਹੁਣ ਮੈਂ ਉਸ ਜਲਧਾਰੇ ਦੁਨੀਆਂ ਤਾਪਣ ਦਾ ਫਲ ਜਿਹੜਾ ਸਵਰਗ ਆਦਾ ਹੈ ਫਿਰ ਵੀ ਬੈਕੁੰਠ ਨਹੀਂ ਹੈ ਬੈਕੁੰਠ ਮਿਲਦਾ ਭਗਤਾਂ ਨੂੰ ਸਵਰਗ ਉੱਨੀ ਲੋਕਾਂ ਨੂੰ ਮਿਲਦਾ। ਸਵਰਗ ਦੇ ਵਿੱਚ ਈਰਖਾ ਅਭਿਮਾਨ ਔਰ ਚਿੰਤਾ ਬਣੇ ਰਹਿੰਦੇ ਪੂਰਨ ਸੁੱਖ ਨਹੀਂ ਹੈ ਉੱਥੇ ਇਸ ਕਰਕੇ ਸਵਰਗ ਨੂੰ ਮਿਲਿਆ। ਉਹ ਸਾਸੰਗ ਆਓ ਕਿਉਂ ਮਨ ਨੂੰ ਇਕਾਗਰ ਕਰਕੇ ਹਰੀ ਜਸ ਕਰਨਾ ਹੈ ਜਿਹੜਾ ਇਹ ਬਹੁਤ ਵੱਡਾ ਫਲ ਹੈ। ਹੁਣ ਆਪਣਾ ਖਿਆਲ ਲੈ ਜਾਓ ਬਾਬਾ ਅਮਰਦਾਸ ਜੀ ਸੇਵਾ ਔਰ ਭਜਨ ਦੋਵੇਂ ਗੱਲਾਂ ਕਰਦੇ ਨੇ।
ਫੌਜਲ ਤਰ ਜਾਈਂਦਾ ਸਤਿਗੁਰ ਦੀ
ਗੁਰਪੀਰਾਂ ਕੀ ਚਾਕਰੀ ਮਹਾਂ ਕਰੜੀ ਸੁਖਸਾਰ ਨਦਰ ਕਰੇਜ ਆਪਣੀ ਸਲਾਹ ਹਿੱਤ ਪਿਆ ਸਤਿਗੁਰ ਕੀ ਸੇਵਾ ਲੱਗਿਆ ਫਰੋਜਲ ਕਰੇ ਸੰਸਾਰ। ਕਿਉਂ ਬਾਬਾ ਅਮਰਦਾਸ ਜੀ ਨੇ ਸਰੀਰ ਕਰਕੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਸੇਵਾ ਕਿਹੋ ਜੀ? ਗੁਰੂ ਕੇ ਲੰਗਰ ਦੇ ਵਿੱਚ ਪਾਣੀ ਢਾਉਂਦੇ ਹਨ, ਜੂਠੇ ਬਰਤਨ ਸਾਧ ਸੰਗਤ ਦੇ ਸਾਫ਼ ਕਰਦੇ ਹਨ, ਸਮੇਂ ਅਨੁਸਾਰ ਸਾਧ ਸੰਗਤ ਦੇ ਜੁੱਤੇ ਝਾੜਦੇ ਹਨ, ਤੱਪੜ ਵਿਛਾਉਂਦੇ ਹਨ, ਸਾਧ ਸੰਗਤ ਨੂੰ ਪੱਖਾ ਮਾਰਦੇ ਹਨ, ਬੇਅੰਤ ਕਿਸਮ ਦੀ ਸੇਵਾ ਯੂੰ ਸੇਵਾ ਰੂਪੀ ਧਨ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਔਰ ਨਿਰੰਤਰ ਭਜਨ ਹੁੰਦਾ ਰਹਿੰਦਾ ਹੈ। ਕਿਉਂਕਿ ਧਨ ਕਰਕੇ ਸੇਵਾ, ਮਨ ਕਰਕੇ ਭਜਨ। ਮਨ ਫਿਰ ਵੀ ਕੋਈ ਨਾ ਕੋਈ ਕੰਮ ਕਰਦਾ ਰਹਿੰਦਾ, ਅਗਰ ਸਰੀਰ ਕਰਕੇ ਆਦਮੀ ਕੋਈ ਕੰਮ ਕਰਦਾ ਤਾਂ ਤੁਰਿਆ ਜਾਂਦਾ, ਮਨ ਫਿਰ ਵੀ ਕੋਈ ਨਾ ਕੋਈ ਕੰਮ ਕਰਦਾ। ਜਿਵੇਂ ਦਾ ਹਲ ਮਾਉਂਦਾ, ਮਨ ਫਿਰ ਵੀ ਕੋਈ ਨਾ ਕੋਈ ਕੰਮ ਕਰਦਾ। ਦੁਕਾਨ ਤੇ ਬੈਠਾ ਦੁਕਾਨਦਾਰ, ਮਨ ਕੋਈ ਨਾ ਕੋਈ ਕੰਮ ਕਰੀ ਜਾਂਦਾ। ਤਾਂ ਤੇ ਸਰੀਰ ਕਰਕੇ ਸੇਵਾ, ਮਨ ਕਰਕੇ ਭਜਨ ਕਰੀ ਜਾਣਾ, ਦੋਵੇਂ ਹਾਲਤਾਂ ਵਿੱਚ ਸਫਲਤਾ ਪ੍ਰਾਪਤ ਕਰਦੇ ਹੈ। ਇਸੇ ਤਰ੍ਹਾਂ ਦਿਨ ਰਾਤ ਇਸ ਰੰਗ ਵਿੱਚ ਗੁਜ਼ਰਦਾ ਹੈ। ਇਸ ਤੋਂ ਇਲਾਵਾ ਇੱਕ ਸੇਵਾ ਉਹਨਾਂ ਨੇ ਹੋਰ ਆਪਣੇ ਸ਼ੌਕ ਵਿੱਚ ਆ ਕੇ ਆਰੰਭੀ। ਉਹਨਾਂ ਸਮਿਆਂ ਦੇ ਵਿੱਚ ਖਡੂਰ ਸਾਹਿਬ ਤੋਂ ਦਰਿਆ ਬਿਆਸ ਚਾਰਕੋ ਦੇ ਫਾਸਲੇ ਤੇ ਸੀ। ਗੁਰੂ ਅੰਗਦ ਦੇਵ ਮਹਾਰਾਜ ਪਹਿਰ ਸਵਾ ਪਹਿਰ ਆਤਰੇ ਨੇ ਇਸ਼ਨਾਨ ਕਰਨ ਫਿਰ ਸਮਾਧਿਸ਼ਟ ਹੁੰਦੇ ਸਨ, ਵਾਹਿਗੁਰੂ ਦੇ ਧਿਆਨ ਜੋੜ ਕੇ ਬਹਿੰਦੇ ਸਨ। ਆਪ ਜੀ ਨੇ ਰਾਤ ਦੇ ਸਤਸੰਗ ਤੋਂ ਬਾਅਦ, ਪਹਿਰ ਸਵਾ ਪਹਿਰ ਰਾਤ ਗੁਜ਼ਰੀ ਤੋਂ ਬਾਅਦ ਮੋਢੇ ਤੇ ਗਾਗਰ ਉਠਾਉਣੀ, ਦੋ ਕੋ ਪੁੱਠ ਪਹਿਰੇ ਜਾਣਾ, ਗੁਰੂ ਵੱਲ ਕਿਤੇ ਪਿੱਠ ਨਾ ਹੋ ਜਾਏ, ਇਸ ਆਦੂ ਨੂੰ ਮੱਦੇਨਜ਼ਰ ਰੱਖਦੇ ਹਾਂ। ਦੋ ਕੋ ਤੇ ਜਾ ਕੇ ਅਰਦਾਸ ਕਰਨੀ ਕਿ ਸੱਚੇ ਪਾਤਸ਼ਾਹ ਹਜ਼ੂਰ ਵੱਲ ਪਿੱਠ ਹੋ ਰਹੀ ਹੈ, ਬੇਅਦਬੀ ਕਿਵਾਂ ਕਰਨਾ। ਦਰਿਆ ਬਿਆਸ ਵੱਲ ਮੂੰਹ ਕਰਨਾ, ਉੱਥੋਂ ਜਾ ਕੇ ਜਲਦੀ ਗਾਗਰ ਭਰਨੀ, ਫਿਰ ਉੱਥੇ ਉੱਚਾ ਜਿਹਾ ਥਾਂ ਬਣਾਇਆ ਸੀ ਥੜਾ, ਉੱਥੇ ਗਾਗਰ ਰੱਖ ਕੇ ਦਮ ਲੈਣਾ। ਉਸ ਥਾਂ ਦਾ ਨਾਂ ਅੱਜ ਕੱਲ੍ਹ ਗੁਰਦੁਆਰਾ ਦਮਦਮਾ ਸਾਹਿਬ ਹੈ। ਸਵਯੰ ਸਾਧ ਸਿੰਘ ਫਿਰ ਆ ਕੇ ਵਕਤ ਤੋਂ ਪਹਿਲੇ ਪਹਿਲੇ ਉਸ ਜਲ ਦੇ ਨਾਲ ਇਸ਼ਨਾਨ ਕਰਵਾਉਣਾ ਤੇ ਆਪ ਜੀ ਦਾ ਪ੍ਰਣ ਇਸੀ ਤਰ੍ਹਾਂ 12 ਸਾਲ ਉਮਰ ਪਾਤਰ ਮਿਲਿਆ। ਇੱਕ ਦੀਵਾ ਲਾਉਣਾ ਰੋਜ਼ ਨਿਯਮ ਦੇ ਨਾਲ ਉਹ ਵੀ ਬਹੁਤ ਔਖਾ ਹੁੰਦਾ, ਲੇਕਿਨ ਇਹ ਜੀ ਕਰੜੀ ਸੇਵਾ ਨਿਭਾਉਣੀ ਸਾਧ ਸਿੰਘ ਕਿੰਨੀ ਮੁਸ਼ਕਲ ਸੀ। ਸੰਯੋਗ ਕਰਕੇ ਜਿੱਥੇ ਹੋਰ ਸੇਵਾ ਦਿਨ ਰਾਤ ਕਰਦੇ ਸਨ, ਇਹ ਕਠਿਨ ਪ੍ਰਤਿਗਿਆ ਨੂੰ ਆਪਨੇ ਨਿਭਾਇਆ। ਇਸੀ ਤਰ੍ਹਾਂ 11-12 ਸਾਲ ਗੁਜ਼ਰ ਗਏ। ਸਰਦੀ ਦਾ ਮੌਸਮ ਆ ਗਿਆ, ਆਪ ਜੀ ਰੋਜ਼ਾਨਾ ਇਸੀ ਤਰ੍ਹਾਂ ਜਲ ਲਿਆਉਂਦੇ ਹਨ। ਸਰਦੀ ਦਾ ਮੌਸਮ ਹੈ, ਕਈ ਦਿਨ ਦੀ ਝੜੀ ਲੱਗ ਜਾਂਦੀ ਹੈ। ਸਰਦੀ ਦੇ ਮੌਸਮ 'ਚ ਝੜੀਆਂ ਲੱਗਦੀਆਂ ਨੇ, ਕਈ ਕਈ ਦਿਨ ਮਤਵਾਤਰ ਚਲੀਆਂ ਜਾਂਦੀਆਂ। ਸਖ਼ਤ ਸਰਦੀ ਪੈਂਦੀ ਹੈ, ਠੱਕਾ ਵਗਦਾ ਹੈ, ਹੱਥ ਬਾਹਰ ਕੱਢਣ ਨੂੰ ਦਿਲ ਨਹੀਂ ਕਰਦਾ, ਲੇਕਿਨ ਪ੍ਰੇਮੀਆਂ ਦਾ ਪ੍ਰੇਮ ਸਾਸਨ ਇਹ ਜੀਆਂ ਦੁੱਖ ਤਕਲੀਫਾਂ ਦੇ ਉਹ ਕੀ ਪ੍ਰਵਾਹ ਜਾਣਦੇ ਹਨ। ਨਿਯਮ ਤਦੇ ਨਿਭਦੇ ਹਨ ਸਿਰੋਂ ਪਰੇ ਹੋ ਕੇ, ਜੇ ਆਪਣੇ ਆਪ ਨੂੰ ਗੁਰੂ ਚਰਨ ਤੇ ਪ੍ਰਵਾਨ ਕੀਤਾ ਜਾਵੇ। ਉਸ ਮੌਕੇ ਆਪ ਜੀ ਨੇ ਉਹਨਾਂ ਦਿਨਾਂ ਦੇ ਵਿੱਚ ਵੀ ਮੋਢੇ ਤੇ ਗਾਗਰ ਸਮੇਂ ਤੇ ਉਠਾਉਣੀ, ਉਸੀ ਤਰ੍ਹਾਂ ਦੋ ਕੋ ਪੁੱਟ ਪਹਿਰੇ ਜਾਣਾ, ਫਿਰ ਅਰਦਾਸ ਕਰਨੀ, ਫਿਰ ਜਲਦੀ ਗਾਗਰ ਭਰ ਕੇ ਆ ਕੇ ਦਮ ਲੈਣਾ, ਫਿਰ ਉਸ ਜਲ ਦੇ ਨਾਲ ਇਸ਼ਨਾਨ ਕਰਵਾਉਣਾ। ਇਹ ਰੋਜ਼ਾਨਾ ਨਿਰਧਾਰ। ਅੱਜ ਵੀ ਬਹੁਤ ਜ਼ਿਆਦਾ ਮੌਸਮ ਖਰਾਬ ਹੈ, ਬਹੁਤ ਤੇਜ਼ ਠੱਕਾ ਵਗਦਾ ਹੈ, ਹੱਥ ਪਿੜ ਨੂੰ ਜੀ ਨਹੀਂ ਕਰਦਾ, ਲੇਕਿਨ ਆਪ ਦਾ ਪ੍ਰਣ ਕਿਹਾ ਜਾ ਰਿਹਾ। ਗੁਰ ਦੇਖਣ ਜਾਈ, ਸੁਮੰਦ ਸਾਗਰ ਹੋਵੇ ਬਹੁ ਖਾਰਾ, ਗੁਰਸਿੱਖ ਲੰਘ ਗੁਰ ਪੈ ਜਾਈ, ਜਿਉਂ ਪ੍ਰਾਣੀ ਜਲ ਬਿਨਾ ਮਰਤਾ, ਤਿਉਂ ਸਿੱਖ ਗੁਰ ਬਿਨ ਮਰ ਜਾਈ, ਜਿਉਂ ਧਰਤੀ ਸੋਭ ਕਰੇ ਜਲ ਵਰਸੇ, ਕਿਉਂ ਸਿੱਖ ਗੁਰਮਿਲ ਵਿਗਸਾਈ ਸੇਵਕ ਕਹੋ ਸੇਵਕ ਵਰਤਾ ਕਰ ਕਰ ਬਿਨੋ ਬੁਲਾਈ ਨਾਨਕ ਕੀ ਬੇਨੰਤੀ ਹਰ ਪੈ ਗੁਰਮਿਲ ਗੁਰਸੁਖ ਪਾਈ ਗੁਰੂ ਨੂੰ ਮਿਲ ਕੇ ਸਿੱਖ ਗੁਰਸੁਖ ਇਹ ਵੱਡਾ ਸੁਖ ਆਤਮ ਸੁਖ ਪ੍ਰਾਪਤ ਕਰਦਾ ਹੈ ਕਿਉਂ ਆਪ ਜੀ ਰੋਜ਼ਾਨਾ ਨਿਯਮ ਤੇ ਜਾਂਦੇ ਅੱਜ ਵੀ ਉਸੀ ਤਰ੍ਹਾਂ ਆਪ ਨੇ ਮੋਢੇ ਤੇ ਗਾਗਰ ਉਠਾਈ ਦੋ ਕੁੱਟ ਪਹਿਰੇ ਗਏ ਫਿਰ ਅਰਦਾਸ ਬੇਨਤੀ ਕੀਤੀ ਦਰਿਆ ਬਿਆਸ ਤੇ ਪਹੁੰਚੇ ਜਲਦੀ ਗਾਗਰ ਫਰੀ ਸਿਰ ਤੇ ਗਾਗਰ ਉਠਾਈ ਦਮ ਲਿਆ ਆ ਕੇ ਅਸੀਰ ਗੁਰੂ ਕੇ ਮਹਿਲਾਂ ਦੇ ਨਜ਼ਦੀਕ ਆ ਗਏ ਗੁਰੂ ਕੇ ਮਹਿਲਾਂ ਦੇ ਨਜ਼ਦੀਕ ਦੁਲਾਹਿਆਂ ਦਾ ਘਰ ਸੀ ਉਹਨਾਂ ਨੇ ਕੱਪੜਾ ਬੁਣਨ ਵਾਸਤੇ ਚੁੰਮਣਾ ਪੱਟੀਆਂ ਸਨ ਕਿੱਲੀਆਂ ਗੱਡੀਆਂ ਸਨ ਗੋਡੇ ਗੋਡੇ ਪਾਣੀ ਫਿਰਦਾ ਸੀ ਧੁੱਪ ਅੰਧੇਰੀ ਰਾਤ ਸੀ ਬਿਜਲੀ ਲਸਦੀ ਤਾਂ ਕੁਛ ਨਜ਼ਰ ਆਉਂਦਾ ਸੀ ਆਪ ਦੀ ਠੋਕਰ ਕਿੱਲੀ ਨਾਲ ਲੱਗ ਜਾਂਦੀ ਗਿਰ ਜਾਂਦੇ ਹਨ ਗਿਰਨ ਤੇ ਖੁਰਾਕ ਹੁੰਦਾ ਹੈ ਬਹੁਤ ਅਮੀਰ ਪੈਣ ਕਰਕੇ ਛੋਟਾ ਜਿਹਾ ਘਰ ਜੁਲਾਹਿਆਂ ਦਾ ਸੀ ਜੁਲਾਹ ਤੇ ਜੁਲਾਹੀ ਵਿਚਾਰੇ ਕਦੇ ਮੰਜੀ ਉੱਧਰ ਖਿੱਚਦੇ ਨੇ ਕਦੇ ਉੱਧਰ ਖਿੱਚਦੇ ਨੇ ਚਾਹੁੰਦਾ ਹੈ ਸੋ ਜਦੋਂ ਖੁਰਾਕ ਸੁਣੀ ਜੁਲਾਹ ਕਹਿੰਦਾ ਸ਼ਾਇਦ ਕੋਈ ਚੋਰ ਹੈ ਜੁਲਾਹੀ ਉਸ ਮੌਕੇ ਕਹਿੰਦੀ ਨਹੀਂ ਚੋਰ ਨੇ ਇਹ ਵੇਲੇ ਹਜੇ ਮੀਂਹ ਵਿੱਚ ਕੀ ਲੈਣੇ ਤੇ ਅਮਰੂ ਨੇ ਥਾਵਾਂ ਨਾਥ ਕੁਰਮਾ ਦੇ ਘਰ ਕਮਾਉਂਦਾ ਫਿਰਦਾ ਸਾਸਿੰਗ ਇਸ ਮਾਰਗ ਤੇ ਚੱਲਣ ਵਾਲਿਆਂ ਨੂੰ ਦੁਨੀਆਂ ਦੇ ਲੋਕ ਬੋਲੀਆਂ ਵੀ ਮਾਰਦੇ ਹਨ ਪਰ ਉਹਨਾਂ ਗੱਲਾਂ ਦੀ ਉਹ ਪਰਵਾਹ ਨਾ ਜਾਣਦੇ ਆਪਣੇ ਮਿਸ਼ਨ ਨੂੰ ਖਿੜੇ ਮੱਥੇ ਸਹਾਰਦੇ ਹਨ ਇਹ ਦੁਨੀਆਂ ਦੇ ਵਿੱਚ ਪੈਦਾ ਹੀ ਹੈ ਕਿਸੇ ਤਰ੍ਹਾਂ ਜਦੋਂ ਆਪ ਦੇ ਕੰਨ ਵਿੱਚ ਇਹ ਆਵਾਜ਼ ਪਈ ਅਮਰੂ ਨੇ ਥਾਵਾਂ ਜਲ ਨਹੀਂ ਡੁੱਲਣ ਦਿੱਤਾ ਸੀ ਤਾਂ ਉੱਠ ਕੜੇ ਅਖੀਰੀ ਕਹਿਣ ਕਮਲੀਏ ਮੈਂ ਕਿਉਂ ਨਿਥਾਵਾਂ ਜਿਹਨੂੰ ਗੁਰੂ ਜੀ ਦਾ ਥਾਂ ਮਿਲਿਆ ਉਹਦਾ ਦੋਨਾਂ ਜਹਾਨਾਂ ਵਿੱਚ ਥਾਂ ਕਮਲੀ ਕਹਿਣ ਦੀ ਦੇਰ ਸੀ ਕਿਉਂਕਿ ਮਨ ਅਤਿਅੰਤ ਸ਼ੁੱਧ ਹੋ ਚੁੱਕਾ ਸੀ ਸੇਵਾ ਭਜਨ ਕਰਨ ਕਰਕੇ ਅਮੋਘ ਬਾਣ ਵਾਂਗੂ ਬਚਣ ਲੱਗਦਾ ਹੈ ਉਸੀ ਮੌਕੇ ਕਮਲੀ ਹੋ ਕੇ ਕੱਪੜੇ ਫਾੜ ਕੇ ਰੂਹੀਆਂ ਨੂੰ ਦੌੜ ਜਾਂਦੀ ਆਪ ਜੀ ਨੇ ਉਸ ਜਲ ਦੇ ਨਾਲ ਲਿਆ ਕੇ ਗੁਰੂ ਜੀ ਦਾ ਇਸ਼ਨਾਨ ਕਰਵਾਇਆ ਇਸ਼ਨਾਨ ਕਰਵਾ ਕੇ ਗੁਰੂ ਜੀ ਤਸਮਾ ਦਿਸ਼ਟ ਆਨੰਦ ਦੇ ਸਾਗਰ ਵਾਹਿਗੁਰੂ ਦੇ ਸੁਖ ਜੋੜ ਕੇ ਬੈਠ ਜਾਂਦੇ ਹਨ ਆਪ ਵੀ ਜਾ ਕੇ ਇਕਾਂਤ ਬੈਠ ਗਏ ਸਾਧ ਸਿੰਘ ਆਪ 12 ਸਾਲ ਲੰਮੇ ਪੈ ਕੇ ਨਹੀਂ ਸੁੱਤੇ ਬੈਠਿਆਂ ਬੈਠੇ ਕਿਤੇ ਕੁੱਲਾ ਆ ਜਾਂਦਾ ਸੀ ਉਸੀ ਤਰ੍ਹਾਂ ਬੈਠਿਆਂ ਬੈਠਿਆਂ ਤੁਰੰਤ ਇਹੋ ਜਿਹੀ ਹਾਲ ਇਉਂ ਕਠਿਨ ਤਪੱਸਿਆ ਸੇਵਾ ਕੀਤੀ ਸੋ ਆਪ ਵੀ ਜਾ ਬਹਿੰਦੇ ਹਨ ਇਹੀ ਹਾਲ ਵਰਤਿਆ ਸੀ ਫਰੀਦ ਨਾਲ ਫਰੀਦ ਨੂੰ 12 ਸਾਲ ਗੁਜ਼ਰ ਗਏ ਆਪਣੇ ਮੁਰਸ਼ਿਦ ਦੀ ਸੇਵਾ ਕਰਦੇ ਹਾਂ ਸੋ ਕਸੋਟੀ ਲੱਗਦੀ ਹੈ ਸਾਧ ਸਿੰਘ ਸਕੂਲਾਂ ਦੇ ਵਿੱਚ ਹਰ 3 ਮਹੀਨੇ ਇਮਤਿਹਾਨ ਹੁੰਦੇ ਹਨ ਸਾਲਾਨਾ ਇਮਤਿਹਾਨ ਸਾਲ ਪਿੱਛੋਂ ਹੋਇਆ ਕਰਦਾ ਹੈ ਉਸ ਇਮਤਿਹਾਨ ਦੇ ਵਿੱਚ ਪਾਸ ਹੋ ਜਾਂਦੇ ਅਗਲੀ ਜਮਾਤ ਦੇ ਅਧਿਕਾਰੀ ਹੁੰਦੇ ਇਸੇ ਤਰ੍ਹਾਂ ਇੱਧਰ ਵੀ ਐਸਾ ਹੀ ਹੈ 12 ਸਾਲ ਫਰੀਦ ਨੂੰ ਸੇਵਾ ਕਰਦਿਆਂ ਹੋ ਗਏ ਸੋ ਸਰਦੀ ਦਾ ਮੌਸਮ ਆ ਗਿਆ ਪੈ ਜਾਂਦਾ ਹੈ ਉਹਨਾਂ ਸਮਿਆਂ ਦੇ ਵਿੱਚ ਅੱਜ ਕੱਲ੍ਹ ਵਾਂਗੂ ਬਿਜਲੀਆਂ ਬੁਜਲੀਆਂ ਦਾ ਨਾਮ ਨਿਸ਼ਾਨ ਨਹੀਂ ਸੀ ਡੱਬੀਆਂ ਦੀਆਂ ਸਲਾਈਆਂ ਵੀ ਅਜੇ ਸਾਡੇ ਦੇਸ਼ 'ਚ ਨਹੀਂ ਸੀ ਬਣੀਆਂ ਅੱਗ ਗਾਂ ਨਾਲ ਲਾ ਕੇ ਲੋਕੀ ਦੱਬ ਕੇ ਰੱਖਦੇ ਹੁੰਦੇ ਇਉਂ ਕਈ ਸਾਧਨਾਂ ਦੁਆਰਾ ਅੱਗ ਪੈਦਾ ਕੀਤੀ ਜਾਂਦੀ ਸੀ ਅੱਜ ਸਾਇੰਸ ਦਾ ਜ਼ਮਾਨਾ ਹੈ ਇਉਂ ਮੈਂ ਦੱਬ ਕੇ ਰੱਖਦਾ ਸੀ ਫਰੀਦ ਵੇਲੇ ਸਿਰ ਉੱਠ ਗਏ ਕਿਉਂਕਿ ਬਹੁਤ ਬਿਰਧ ਸਰੀਰ ਸੀ ਉਹਦੇ ਮਕਸਦ ਦਾ ਜਲ ਗਰਮ ਕਰਕੇ ਸਵੇਰੇ ਇਸ਼ਨਾਨ ਕਰਾ ਕੇ ਅਤੇ ਉਹਨਾਂ ਨੂੰ ਪ੍ਰਭੂ ਦੇ ਧਿਆਨ ਵਿੱਚ ਜੁੜਨ ਵਾਸਤੇ ਉਹ ਇਹ ਸੇਵਾ ਕਰਿਆ ਕਰਦਾ ਸੀ ਅੱਜ ਵੀ ਰਾਤ ਨੂੰ ਜਦੋਂ ਪੈ ਗਿਆ ਰਾਤ ਦੇ ਵੇਲੇ ਬੜਾ ਮੀਂਹ ਭਰਿਆ ਗੋਡੇ ਗੋਡੇ ਪਾਣੀ ਫਿਰਦਾ ਵੇਲੇ ਸਿਰ ਜਾ ਕੇ ਕੀ ਦੇਖਦਾ ਹੁਣ ਉੱਠ ਕੇ ਜਲ ਗਰਮ ਕਰਾਂ ਪਰ ਗੱਲ ਹੋਰ ਹੀ ਹੋ ਗਈ ਤੂੰ ਤਾਂ ਐਂ ਸਾਰੇ ਪੁੱਜ ਗਏ ਅੱਗ ਦਾ ਨਾਮ ਨਿਸ਼ਾਨ ਨਹੀਂ ਕੀਤਾ ਕੀ ਜਾਵੇ ਨੂੰ ਸੋਚਦਾ ਹੈ ਵੀ ਇਹ ਤਾਂ ਕੋਈ ਕਸੌਟੀ ਹੈ ਕੋਈ ਇਮਤਿਹਾਨ ਹੈ ਕਬੀਰ ਕਸੌਟੀ ਰਾਮ ਕੀ ਝੂਠਾ ਟਿੱਕੇ ਨਾ ਕੋਏ ਰਾਮ ਕਸੌਟੀ ਸੋਚ ਹੈ ਜੋ ਮਰਜ਼ੀ ਬਾਬਾ ਲੱਗਦੀ
ਹੈ ਆਹ
ਬੱਚੇ ਹੀ ਹੱਲ ਕਰਦੇ। ਗੁਰੂ ਦਸਮ ਪਾਤਸ਼ਾਹ ਨੇ ਕਿਤਨੀ ਕਰੜੀ ਕਸੌਟੀ ਲਗਾਈ, ਤਲਵਾਰ ਮਿਆਨੋ ਕੱਢ ਕੇ ਸਿਰ ਮੰਗੇ, ਪਰ ਜਿਨ੍ਹਾਂ ਨੇ ਆਪਣਾ ਸਭ ਕੁਛ ਗੁਰੂ ਤੇ ਕੁਰਬਾਨ ਕੀਤਾ ਸੀ ਉਹਨਾਂ ਨੇ ਸ਼ੌਕ ਨਾਲ ਪੰਜ ਸਿਰ ਦੇ ਦਿੱਤੇ। ਜਿਨ੍ਹਾਂ ਦੀਆਂ ਸੰਪਰਦਾਵਾਂ ਅੱਜ ਤੱਕ ਦੁਨੀਆਂ ਵਿਚ ਸਿੱਖ ਦੁਨੀਆਂ ਵਿਚ ਚੱਲ ਰਹੀਆਂ, ਬੜੀਆਂ ਬੜੀਆਂ ਕਰਨੀਆਂ ਦੇ ਮਾਲਕ ਮਹਾਂਪੁਰਖ ਹੋ ਰਹੇ ਹੈ। ਆਓ ਇਉਂ ਇਸੀ ਤਰ੍ਹਾਂ ਇਧਰ ਵੀ ਕਸੌਟੀ। ਫਰੀਦ ਨੇ ਸੋਚਿਆ ਜੇ ਅੱਜ ਇਸ਼ਨਾਨ ਨਾ ਕਰਾਇਆ ਗਿਆ ਬਸ ਫੇਲ ਆ, ਇੱਕ ਸਵਾਲ ਵੀ ਰਹਿ ਜਾਏ ਫਿਰ ਵੀ ਫੇਲ ਹੋ ਜਾਂਦਾ ਸਪਿੰਡ। ਇਹ ਜਾਣ ਕੇ ਕੀ ਕੀਤਾ ਜਾਏ, ਅਗਨੀ ਨਾਮੋ ਨਿਸ਼ਾਨ ਨਹੀਂ ਬੁਝ ਗਈ ਜਿਹੜੀ ਰੱਖੀ ਜਾਂਦੀ ਸੀ, ਜਲ ਗਰਮ ਕਰਾਂ ਤਾਂ ਕਿਵੇਂ ਕਰਾਂ, ਨਹੀਂ ਕਰਦਾ ਤਾਂ ਜ਼ਰੂਰੀ ਫੇਲ ਹੁੰਦਾ। ਅਖੀਰ ਇਹ ਸੋਚਦੇ ਸੋਚਦੇ ਨਾਲ ਸ਼ਹਿਰ ਹੈ, ਸ਼ਹਿਰ ਵਿਚ ਪਹੁੰਚਦੇ ਹਾਂ, ਜੇ ਕਿਤੋਂ ਅੱਗ ਦਾ ਚਿੰਗਾੜਾ ਮਿਲ ਜਾਏ ਲਿਆ ਕੇ ਜਲ ਗਰਮ ਕਰਕੇ ਇਸ਼ਨਾਨ ਕਰਵਾਇਆ ਜਾਏਗਾ। ਇਉਂ ਕਹਿੰਦੇ ਹੋਏ ਇਹੋ ਜਿਹੇ ਖੁਸ਼ ਮੌਕੇ ਦੇ ਸਲੋਕ ਪੜ੍ਹਦੇ ਜਾਂਦੇ ਹਾਂ।
ਜਿਵੇਂ ਚੱਲਦਾ ਪਥਿਕ ਦੀ ਹੈ ਕੰਬਲੀ, ਜਿਵੇਂ
ਨਾਲ ਪਿਆਰੇ ਨੇ, ਚੱਲਾਂ ਤਾਂ ਭਿੱਜੇ ਕੰਬਲੀ ਰਹਾਂ ਤਾਂ ਟੁੱਟੇ ਨੇ, ਨਹੀਂ ਤਾਂ ਇਸ਼ਨਾਨ ਕਰਾਉਣ ਵਾਸਤੇ ਉਪਾਅ ਕੀਤਾ ਜਾਂਦਾ, ਬੜੀਆਂ ਮੁਸ਼ਕਲਾਂ ਪੇਸ਼ ਆਉਂਦੀਆਂ ਦੀਆਂ, ਅਗਰ ਨਹੀਂ ਕਰਵਾਇਆ ਜਾਂਦਾ ਤਾਂ ਫੇਰ ਲੈਂਦੀਆਂ। ਅਸੀਂ ਅੱਛੀ ਤਰ੍ਹਾਂ ਵਿਚਾਰ ਕਰਕੇ ਆਪਣਾ ਇਰਾਦਾ ਦ੍ਰਿੜ ਕਰਕੇ ਕੰਬਲ ਦਾ ਝੁੰਮ ਮਾਰ ਕੇ ਸ਼ਹਿਰ ਨੂੰ ਤੁਰ ਪੈਂਦੇ ਤੇ ਇਉਂ ਗਾਉਂਦੇ ਜਾਂਦੇ
ਮਾਰੀ ਦੋ ਜੇ ਪਾਵੇਂ ਨਾ।
ਤੁਰੇ ਜਾਂਦੇ ਗੋਡੇ ਗੋਡੇ ਪਾਣੀ ਵਿੱਚ ਹੀ ਛਪਲ ਛਪਲ ਕਰਦੇ ਸਾਰੇ ਸ਼ਹਿਰ ਚ ਫਿਰੇ ਉਸ ਵੇਲੇ ਕਿਹੜਾ ਜਾਗੇ ਕਲਯੁਗ ਦਾ ਜੁੱਲੜ ਸਭ ਲੋਕਾਂ ਤੇ ਛਿਟਿਆ ਹੁੰਦਾ ਕੋਈ ਵਾਹਿਗੁਰੂ ਦਾ ਪਿਆਰਾ ਜਾਗੇ ਜਾਂ ਕੋਈ ਦੁਖੀਆ ਰੋਗੀ ਜਾਗੇ ਫਿਰਦੇ ਫਿਰਦੇ ਇਸ ਚਵਾਰੇ ਵਿੱਚ ਰੋਸ਼ਨੀ ਦੇਖੀ ਉਹ ਵਿਸ਼ਵਾ ਦਾ ਮਕਾਨ ਹੇਠੋਂ ਆਵਾਜ਼ ਦਿੱਤੀ ਉੱਪਰੋਂ ਆਵਾਜ਼ ਆਈ ਕੌਣ ਹੈ ਤੂੰ ਉੱਪਰ ਚੜਿਆ ਉੱਪਰ ਪਹੁੰਚਿਆ ਅੱਗੇ ਜਦੋਂ ਪਹੁੰਚਿਆ ਉਹ ਪੁੱਛਣ ਲੱਗੀ ਵੇਸ਼ਵਾ ਤੂੰ ਕੌਣ ਹੈ ਇਹ ਵੇਲੇ ਫਿਰਦਾ ਹੈ ਕਹਿਣ ਲੱਗਾ ਮਾਤਾ ਮੈਂ ਸਰੀਰ ਕੀ ਗੱਲ ਹੈ ਮੈਂ ਅੱਗ ਢੂੰਡਦਾ ਫਿਰਦਾ ਹਾਂ ਮੇਰੀ ਅੱਗ ਬੁੱਝ ਗਈ ਹੈ ਮੀਂਹ ਪੈਣ ਕਰਕੇ ਮੁਰਸ਼ਦ ਦਾ ਇਸ਼ਨਾਨ ਕਰਵਾਉਣਾ ਹੈ ਜੇਕਰ ਅੱਜ ਇਸ਼ਨਾਨ ਨਹੀਂ ਕਰਵਾਉਂਦਾ ਤਾਂ 12 ਸਾਲ ਦੀ ਮਿਹਨਤ ਵਿੱਚ ਫਰਕ ਪੈਂਦਾ ਹੈ ਫੇਲ ਹੁੰਦਾ ਉਹਦੇ ਚਿੱਤ ਨੂੰ ਪ੍ਰੇਰਿਆ ਗਿਆ ਕਹਿਣਗੇ ਅੱਗ ਤਾਂ ਮਿਲ ਜਾਏਗੀ ਬੜੀ ਮਹਿੰਗੀ ਮਿਲੇਗੀ ਕਿੰਨੀ ਕੁ ਮਹਿੰਗੀ ਅੱਖ ਦੀ ਡੇਲੀ ਕੱਢ ਕੇ ਦੇ ਜਾ ਉਤਨਾ ਚਿੰਗਾੜਾ ਲੈ ਲਾ ਇਹ ਸੁਣ ਕੇ ਬਹੁਤ ਖੁਸ਼ ਹੋਇਆ ਸਾਧ ਸਿੰਘ ਤੇ ਸੱਤ ਵਸਤੂ ਦੇ ਬਦਲੇ ਅਸੱਤ ਵਸਤੂ ਦਾ ਕੁਰਬਾਨ ਕਰ ਦੇਣਾ ਕੀ ਮਿਹਨਤ ਕੁਛ ਵੀ ਨਹੀਂ ਹੁੰਦਾ ਪਰ ਜਿਹਨਾਂ ਨੂੰ ਇਸ ਗੱਲ ਦੀ ਕਦਰ ਹੈ ਸੋ ਇਸ ਕਰਕੇ ਬਹੁਤ ਖੁਸ਼ ਹੋਇਆ ਕਹਿਣ ਲੱਗੇ ਲੈ ਅੱਖ ਕੱਢ ਲੈ ਮੈਨੂੰ ਇਤਨੀ ਅੱਗ ਦੇ ਦੇ ਉਹਨੇ ਕਿਹਾ ਨਹੀਂ ਆਪਣੇ ਆਪ ਕੱਢ ਕੇ ਦੇ ਚਾਕੂ ਨਾਲ ਅੱਖ ਦੀ ਡੇਲੀ ਕੱਢ ਕੇ ਅੱਗੇ ਰੱਖ ਅੱਖ ਤੇ ਪੱਟੀ ਬਣ ਲਈ ਉਤਨਾ ਅੱਗ ਦਾ ਚਿੰਗਾੜਾ ਮਿਲ ਗਿਆ ਲਿਆ ਕੇ ਬੜੇ ਯਤਨਾਂ ਨਾਲ ਜਲ ਗਰਮ ਕਰਕੇ ਇਸ਼ਨਾਨ ਕਰਵਾਇਆ ਭਾਵੇਂ ਦਿਨ ਚੜ ਗਿਆ ਮਹਾਂਪੁਰਖ ਕਲੇ ਦਾ ਆਪਣੀ ਥਾਂ ਤੇ ਸਮਾਧਿਸ਼ਟ ਹੋ ਜਾਂਦੇ ਹਨ ਪੈਰ ਦਿਨ ਚੜੇ ਫਰੀਦ ਨੂੰ ਬੁਲਾਇਆ ਫਰੀਦਾ ਜਾ ਪਹੁੰਚ ਅੱਖ ਤੇ ਪੱਟੀ ਬੰਨੀ ਕੀ ਗੱਲ ਹੈ ਪੱਟੀ ਬੱਧੀ ਹੈ ਕਹਿਣ ਲੱਗਾ ਮਹਾਰਾਜ ਆਈ ਹੈ ਦੁਖਣੀ ਆਈ ਹੈ ਕਹਿਣ ਲੱਗੇ ਚੰਗਾ ਖੋਲ ਦੇ ਜੇ ਆਈ ਪੱਟੀ ਖੋਲੀ ਅੱਖ ਸਾਬਤ ਹੈ ਪਰ ਛੋਟੀ ਆਈ ਹੈ ਉਹ ਜੋਤ ਜਿਸ ਦੇ ਵਾਸਤੇ 36 ਸਾਲ ਕਠਿਨ ਤਪੱਸਿਆ ਕੀਤੀ 12 ਸਾਲ ਸੇਵਾ ਕੀਤੀ ਉਸਦੇ ਹਿਰਦੇ ਵਿੱਚ ਪ੍ਰਕਾਸ਼ ਕਰਿਆ ਜੀ ਫਰੀਦ ਨਿਹਾਲ ਹੋ ਗਿਆ ਫਰੀਦ ਹੀ ਨਹੀਂ ਬਲਕਿ ਸੰਤਾਂ ਦਾ ਸਰਤਾਜ ਇਉਂ ਸੇਵਾ ਦਾ ਮਹਾਤਮਾ ਇੱਧਰ ਗੁਰੂ ਅੰਗਦ ਦੇਵ ਮਹਾਰਾਜ ਦੀ ਸੇਵਾ ਦੇ ਵਿੱਚ ਬਾਬਾ ਅਮਰਦਾਸ ਜੀ ਜੋ ਦਿਨ ਚੜ ਗਿਆ ਹੁਕਮ ਹੋਇਆ ਇਤਨੇ ਸਾਲ ਆਪ ਜੀ ਨੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਬੁਲਾਇਆ ਹੀ ਨਹੀਂ ਸੀ ਹੁਕਮ ਹੋਇਆ ਅਮਰਦਾਸ ਨੂੰ ਸੁਣੇ ਕਿ ਅਸੀਂ ਇਸ਼ਨਾਨ ਕਰਵਾ ਕੇ ਸ਼ੁੱਧ ਨਵੀਨ ਵਸਤਰ ਪਹਿਨਾ ਕੇ ਹਾਜ਼ਰ ਕਰੋ। ਐਸਾ ਹੀ ਕੀਤਾ ਗਿਆ, ਆ ਗਏ, ਨਮਸਕਾਰ ਕੀਤੀ, ਜਰਣਾ ਦੇ ਗਲ ਚ ਪੱਲਾ ਪਾ ਕੇ ਸਾਹਮਣੇ ਖੜੇ। ਹੁਕਮ ਹੋਇਆ, ਪੁਰਖਾ ਤੈ ਸੇਵਾ ਕਰਕੇ ਮੈਨੂੰ ਅਤਿਅੰਤ ਪ੍ਰਸੰਨ ਕਰ ਲਿਆ ਹੈ, ਕੋਈ ਇਹੋ ਜਿਹੀ ਵਸਤੂ ਨੀ ਜਿਹੜੀ ਮੈਂ ਤੈਨੂੰ ਨਾ ਦੇ ਸਕਾਂ। ਆਸਮਾਨ ਵੱਲ ਨਿਗਾਹ ਮਾਰ, ਆਸਮਾਨ ਵੱਲ ਨਿਗਾਹ ਮਾਰਿਆ, ਬੇਅੰਤ ਸ਼ਕਤੀਆਂ ਹੱਥ ਬੰਨੀਆਂ ਖੜੀਆਂ, ਇਹ ਸਭ ਤੇਰੇ ਤਾਬੇ। ਪਰ ਆਪ ਜੀ ਦੀ ਨਿਰਛਤਾ ਕਹੀ ਜੀ, ਅਰਜ਼ ਕੀਤੀ ਗਰੀਬ ਨਵਾਜ਼, ਇਹ ਵੀ ਬੂਟੀ ਹਜ਼ੂਰ ਨੂੰ ਸ਼ਸ਼ੋਭਤ ਹੋਵੇ, ਇਸ ਨੂੰ ਤਾਂ ਹਜ਼ੂਰ ਦੇ ਚਰਨਾਂ ਦੀ ਸੇਵਾ ਬਖਸ਼। ਠੀਕ ਹੈ, ਮੈਂ ਤੇਰੇ ਤੇ ਅਤਿਅੰਤ ਪ੍ਰਸੰਨ। ਗੁਰੂ ਨਾਨਕ ਦੀ ਸਾਰੀ ਰੂਹਾਨੀ ਪ੍ਰਾਪਰਟੀ, ਭਗਤੀ ਦੇ ਭੰਡਾਰ, ਬ੍ਰਹਮ ਗਿਆਨ ਦੇ ਭੰਡਾਰ, ਸ਼ਕਤੀਆਂ ਦੇ ਭੰਡਾਰ ਆਪ ਦੇ ਤਾਬੇ ਕੀਤੇ ਤੇ ਕਿਰਪਾ ਦਿਸ਼ਟੀ ਕੀਤੀ, ਖੜਿਆਂ ਖੜਿਆਂ ਦੀ ਸੁਰਤ ਜਿਹੜੀ ਸਾਥ ਐਵੇਂ ਪੁੱਗੜੀ ਜਿਵੇਂ ਕਰੋੜਾਂ ਬ੍ਰਹਮੰਡਾਂ ਨੂੰ ਲੰਘਦੀ ਜਾਂਦੀ, ਕਿਤੇ ਇਹੋ ਜਿਹੇ ਥਾਂ ਵੀ ਜਾ ਕੇ ਖੜ ਗਈ, ਐਨ ਆਨੰਦ ਦਾ ਸਾਗਰ ਠਾਠਾ ਮਾਰ। ਕੁਛ ਦੇਰ ਤੁਸੀਂ ਰੰਗ ਵਿੱਚ ਟਿਕੇ ਰਹੇ, ਅਸੀਂ ਹੁਕਮ ਹੋਇਆ, ਪੁਰਖਾ ਨੇਤਰ ਖੋਲ, ਨੇਤਰ ਖੋਲੇ। ਫਿਰ ਉਸ ਮੌਕੇ ਮਸਤੀ ਦੇ ਵਿੱਚ ਆਪ ਨੂੰ ਚੁੰਮ ਕੇ ਉਚਾਰਨ ਕਰ ਰਹੇ ਹਾਂ।
ਕੱਚੇ ਕੱਚ ਤੋਂ ਬਣ ਗਿਆ ਅੰਮ੍ਰਿਤ ਹੋਇਓ ਨਾਮ ਸਤਿਗੁਰਮੁਖ ਬਣਿਓ, ਲੋਹਾਂ ਹੋਇਓ ਲਾਲ, ਨਦਰ ਸਤਿਗੁਰ ਜਦ ਥਾਰੇ, ਮਾਣ ਮਾਣ ਕਰੇ ਕੋ ਗੁਰ ਗਿਆਨ ਵਿਚਾਰੇ।
ਜਦੋਂ ਨਦਰ ਬੁਰਾਨੇ
Yeah. ਸੋਨਾ ਬਣਦੀਆਂ ਪਾਰਸ ਨਹੀਂ ਬਣਦੀਆਂ ਪਰ ਗੁਰੂ ਤੇ ਗੁਰੂ ਵਾਹ ਦੇਖੋ ਤਿਸ ਦੀ ਰਜ਼ਾ ਗੁਰੂ ਤੇ ਗੁਰੂ ਬਣਿਆ ਯਾਨੀ ਸੰਤਾਂ ਨੂੰ ਸੰਤ ਬਣਾਉਣ ਦੀ ਸਮਰੱਥ ਹੈ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸੇਵਾ ਕਰਕੇ ਅਮਰਦਾਸ ਗੁਰੂ ਅਮਰਦਾਸ ਤੀਸਰੇ ਗੁਰੂ ਨਾਨਕ ਬਣ ਗਏ ਆਓ ਸੇਵਾ ਤੇ ਭਜਨ ਦੇ ਵਿਚ ਬੜੀਆਂ ਬਰਕਤਾਂ ਸੇਵਾ ਕਰਕੇ ਬੜ ਬੜ ਵਿੱਚ ਮੁਰਾਤ ਵੀ ਆਸਰ ਹੁੰਦੇ ਨੇ Thank you.
Thank you.